ਗਰੀਬ ਨਿਵਾਜ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਬਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਆਪ ਜੀ ਨੇ ਆਪਣੇ ਜੀਵਨ ਨੂੰ ਧੰਨਤਾ ਦੇ ਯੋਗ ਬਣਾਇਆ ਹੈ। ਗੁਰੂ ਅੰਗਦ ਦੇਵ ਜੀ ਦੀ ਬਾਣੀ ਦੀ ਚੱਲਦੀ ਲੜੀ ਵਾਰ ਗੁਰੂ ਸ਼ਬਦ ਵਿਚਾਰ ਵਿੱਚ ਅੱਜ ਦਾ ਸ਼ਲੋਕ ਆਪ ਜੀ ਨੇ ਸਰਵਨ ਕੀਤਾ। ਇਸ ਸ਼ਲੋਕ ਵਿੱਚ ਜੋ ਖਜ਼ਾਨਾ ਪਰਮਾਤਮਾ ਦੇ ਨਾਮ ਦਾ ਹੈ, ਜਿਵੇਂ ਸੰਸਾਰ ਦੇ ਧਨ ਦਾ ਖਜ਼ਾਨਾ ਹੈ, ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਉਸਤਤ ਵਡਿਆਈ ਜੋ ਕਿ ਬਾਣੀ ਵਿੱਚ ਦਰਜ ਹੈ, ਉਹ ਵੀ ਇੱਕ ਖਜ਼ਾਨੇ ਦੇ ਰੂਪ ਵਿੱਚ ਹੈ। ਫਰਕ ਦੋਵਾਂ ਵਿੱਚ ਬਹੁਤ ਹੈ। ਸੰਸਾਰ ਦਾ ਖਜ਼ਾਨਾ ਜਿਉਂ ਜਿਉਂ ਵੱਧਦਾ ਹੈ, ਉਤਨੀ ਉਤਨੀ ਬੰਦੇ ਦੀ ਤ੍ਰਿਸ਼ਨਾ ਹੋਰ ਵੱਧਦੀ ਜਾਂਦੀ ਹੈ, ਉਤਨਾ ਉਹਦੀ ਚਿੰਤਾ ਵਿੱਚ ਵੀ ਨਾਲੋ ਨਾਲ ਵਾਧਾ ਹੁੰਦਾ ਹੈ। ਭਾਵੇਂ ਕਿ ਇਹ ਸੰਸਾਰ ਦਾ ਧਨ ਵੀ ਸੰਸਾਰਕ ਯਾਤਰਾ ਵਾਸਤੇ ਅਤਿ ਜ਼ਰੂਰੀ ਹੈ, ਇਹਦੇ ਵਿੱਚ ਇੱਕ ਬੜਾ ਵੱਡਾ ਗੁਣ ਹੈ ਕਿ ਜਿਹਦੇ ਕੋਲ ਸੰਸਾਰਕ ਧਨ ਹੈ ਉਹ ਸੰਸਾਰ ਵਿੱਚ ਕਈ ਕੰਮਾਂ ਵਿੱਚ ਅੱਗੇ ਨਿਕਲ ਜਾਂਦਾ ਹੈ। ਕੁਝ ਸੁੱਖ ਵੀ ਹਨ ਇਸ ਦੇ, ਜਾਂ ਇਉਂ ਕਹੀਏ ਕਿ ਸੰਸਾਰਕ ਖਜ਼ਾਨਾ ਅਗਨੀ ਵਰਗਾ ਹੈ, ਅੱਗ ਵਰਗਾ ਹੈ। ਅੱਗ ਦੇ ਨਾਲ ਸਾਰੇ ਭੋਜਨ ਅੱਗ ਤੇ ਪਕਾਏ ਜਾਂਦੇ ਨੇ, ਪਰ ਜੇ ਕਿਤੇ ਇਹੀ ਅੱਗ ਚੁੱਲ ਤੋਂ ਬਾਹਰ ਚਲੀ ਜਾਏ, ਜੇ ਚੁੱਲ ਦੇ ਵਿੱਚ ਰਹੀ ਤਾਂ ਸੁਖਦਾਈ, ਜੇ ਚੁੱਲ ਤੋਂ ਚੰਗਿਆੜੇ ਬਾਹਰ ਡਿੱਗ ਪਏ ਤਾਂ ਫਿਰ ਘਰ ਨੂੰ ਸਾੜ ਸਕਦੀ ਹੈ ਉਹ ਅੱਗ। ਇਸੇ ਤਰ੍ਹਾਂ ਜਿਵੇਂ ਪਾਣੀ ਦਾ ਉਦਾਹਰਣ ਦਿੱਤਾ ਗਿਆ, ਪਾਣੀ ਤੋਂ ਬਿਨਾਂ ਜੀਵਨ ਨਹੀਂ, ਬੜਾ ਜ਼ਰੂਰੀ ਹੈ ਸਰੀਰ ਵਾਸਤੇ ਪਾਣੀ ਪੀਣਾ, ਪਰ ਜੇ ਕਿਤੇ ਪਾਣੀ ਦੇ ਹੜ੍ਹ ਵਿੱਚ ਮਨੁੱਖ ਘੇਰਿਆ ਜਾਏ ਤਾਂ ਉਹ ਪਾਣੀ ਉਹਦੇ ਜੀਵਨ ਦੀ ਲੀਲਾ ਸਮਾਪਤ ਕਰ ਦਿੰਦਾ, ਖਾਤਮਾ ਕਰ ਦਿੰਦਾ। ਸੰਸਾਰ ਦੇ ਧਨ ਵਿੱਚ ਇੱਕ ਪੱਖ ਵਿੱਚ ਸੁੱਖ ਹੈ, ਜੇ ਮਨੁੱਖ ਉਹਦੀ ਵਰਤੋਂ ਠੀਕ ਤਰੀਕੇ ਨਾਲ ਕਰੇ। ਜੇ ਉਹਦੀ ਵਰਤੋਂ ਗਲਤ ਕਰੇਗਾ ਤੇ ਨੁਕਸਾਨ ਬਹੁਤ ਜ਼ਿਆਦਾ ਹੈ, ਬੜਾ ਵੱਡਾ ਘਾਟਾ ਪਾ ਸਕਦਾ ਜ਼ਿੰਦਗੀ ਵਿੱਚ। ਇਸ ਕਰਕੇ ਅੱਜ ਦਾ ਜੋ ਸ਼ਬਦ ਹੈ ਇਹ ਸੰਸਾਰਕ ਧਨ ਦਾ ਨਹੀਂ, ਇਹ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਦਾ ਧਨ ਹੈ। ਧਿਆਨ ਦਿਓ, ਇਹਦੇ ਵਿੱਚ ਬਹੁਤ ਵੱਡਾ ਵਾਧਾ ਹੈ ਜਿਹਦੇ ਕੋਲ, ਕਿਉਂਕਿ ਜਿਹੜਾ ਮਨੁੱਖ ਸੰਸਾਰ ਵਿੱਚ ਦਿਹਾੜੀਆਂ ਕਰਦਾ ਹੈ, ਮਿਹਨਤ ਕਰਦਾ ਹੈ, ਦਿਨ ਰਾਤ ਥੱਕ ਟੁੱਟ ਕੇ ਕੰਮ ਕਰਦਾ ਹੈ, ਉਹਨੂੰ ਸੰਸਾਰ ਦੇ ਧਨ ਵਿੱਚ ਵਾਧਾ ਮਿਲ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਦੇ ਘਰ ਵਿੱਚ, ਰੱਬ ਦੇ ਘਰ ਵਿੱਚ ਮਿਹਨਤ ਕਰਦਾ ਹੈ ਤੇ ਇੱਕ ਦਿਨ ਉਹ ਵੀ ਖਜ਼ਾਨੇ ਦਾ ਮਾਲਕ ਬਣ ਜਾਂਦਾ, ਉਹਨੂੰ ਕਹਿੰਦੇ ਸ਼ਾਹ। ਸ਼ਾਹ ਦਾ ਮਤਲਬ ਕੀ ਹੈ, ਸ਼ਾਹ ਦਾ ਭਾਵ ਅਰਥ ਕੀ ਹੈ? ਸ਼ਾਹ ਉਸ ਨੂੰ ਕਹਿੰਦੇ ਨੇ, ਪੇਂਡੂ ਬੋਲੀ ਵਿੱਚ ਇਹਨੂੰ ਕਿਹਾ ਜਾਂਦਾ ਆੜਤੀ, ਉਹ ਬੰਦਾ ਜਿਹਦੇ ਕੋਲ ਆਪਣੇ ਜੋਗਾ ਧਨ ਸੀ ਤੇ ਉਹਨੇ ਕਮਾਈ ਕਰਕੇ ਇੰਨਾ ਵਧਾ ਲਿਆ ਵੀ ਹੁਣ ਦੂਜਿਆਂ ਨੂੰ ਉਹ ਦੇ ਸਕਦਾ, ਦੂਜਿਆਂ ਨੂੰ ਵੰਡ ਸਕਦਾ, ਦੂਜਿਆਂ ਨੂੰ ਵੀ ਉਹ ਅਮੀਰ ਕਰ ਸਕਦਾ, ਉਹਨਾਂ ਦਾ ਸਹਾਰਾ ਬਣ ਸਕਦਾ। ਇਸ ਤਰ੍ਹਾਂ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰੂ ਦੀ ਮੱਤ ਤੇ ਤੁਰ ਕੇ ਸਿੱਖੀ ਕਮਾਈ, ਨਾਮ ਜਪਿਆ, ਬਾਣੀ ਅਨੁਸਾਰ ਜੀਵਨ ਬਿਤਾਇਆ, ਪਹਿਲਾਂ ਤੇ ਉਹਨਾਂ ਆਪ ਉਧਾਰ ਲਿਆ ਸੀ ਗੁਰੂ ਕੋਲੋਂ, एक दिन ऐसा आया भी सतगुरु ने कह दिता भी हुण गुरसिखा तेरे कोल इना खजाना है, आप भी इनू वरत लै ते दूजियां नू भी दे सकना वंड सकना। वैसे तो गुरमत दे विच नाम दी दात ते गुरु ही देंदा है, पर सहारा बन सकदा है गुरमुख जेड़ा सहारा दे सकदा है। तो उस नू कहिंदे ने शाह नाम दे व्यापारी जेड़े दूजियां नू भी वंड सकदे दूजियां दा धन भी वधा सकदे। एक बचन मैं होर सांझा आप जी दे नाल करदिआं जिदे विच गुरबाणी विच गुरमुख नू गहना कहा गया है। गहना शब्द ते तुसी आम समझदे हो, सीधे तौर ते गहने दा अर्थ असी करने आ कि कोई सोने दा कड़ा है, कोई सोने दी जंजीरी है, कोई हार है। पर गहना एक वखरी चीज, जिदे कोल कोई सोने दी सोने दा कोई आपां कह लईए गहना है वो अपने कोल रखदा है। कोई ऐसा वक्त बन गया भी घर कोई इन्नी जरूरत पै गई जिन्हू अमरजेंसी जरूरत कहिंदे भी हुणे धन चाहिदा किते उहना मिलिया, तां बंदे कोल एक तरीका हुंदा है कि वह अपना सोना जिहड़ा है उहनू किसे शाह कोल किसे वड्डे कोल गहने रखदा है ते उहदे तबादले विच उहदे कोल माया लैके अपना कम चला लैंदा। सतगुरु ने एक बचन किया साडे वास्ते, बड़े तरीके दसे ने। मैं अगे जाके बेनती करांगा कि यह जिहड़ा गुरु साहब ने तरीका दिता है बड़ा महान, बड़े बड़े तरीके दसे ने बाणी दे विच। उन्हां विच एक तरीका यह भी है कि सतगुरु उहदे विच कहिंदे ने तू जे अकाल पुरख वाहगुरु दे नाम दा व्यापार शुरू करना है ते पहला तेरे कोल धन ते चाहिदा है ना, किवें शुरू करेगा? सीधा तेरे कोल कोई कुछ ना कुछ मूल ते चाहिदा ते तेरे कोल है कुछ भी नहीं, बिल्कुल खाली है। तो फिर उत्थे एक वचन कीता है कि तू गुरमुख जेड़ा है वह गहना हुंदा है, उन्हूं रख दे रब कोल गहने, उहदे तबादले विच तेनू नाम की दात मिलेगी। वचन किते हजूर ने कि हम संतन की रेन प्यारे, हम संतन की सरना, संत हमारी ओट सतानी, संत हमारा गहना, संत साडा गहना है। लैणा ते गुरु कोलों है ना, इत्थे संत दे अर्थ होणगे साध संगत गुरमुख जन। उन्हूं विच दे के गुरु कोलों नाम लै, नाम ते पंजां प्यारिआं ने गुरु रूप ने, ओ गुरु ग्रंथ साहिब जी दी हजूरी विच वरतना उस नाम ने। पर उत्थे किसे ने विच इउं कह लईए तुसीं वड्डे वड्डे गुरसिखां दा जीवन पढ़ो, आ महान गुरु के लाल बाबा बिधि चंद जी का जीवन पढ़िए, किड्डे वड्डे ब्रह्म ज्ञान दे पुंज ने, पर जीवन किवें बनिया? दात ते मिली सी गुरु कोलों, गुरु अर्जन देव जी कोलों, पर पिछोकड़ पढ़ के वेखो भी बाबे बिधि चंद नूं गुरु अर्जन देव जी दे चरणां विच लै के कौन आया, प्रभावित किदे तों होए हो? क्योंकि गुरु नूं कम करन वास्ते सिखां दी लोड़ पैंदी है। जिवें मैं बेनती करां कोई दुकान खुली उहदे विच सौदा रखिया गया ते जिहड़ा दुकानदार है ना उहदी दुकान तां चलेगी जे उहदे ग्राहक होणगे, ते जे ग्राहक नहीं ते दुकानदार इकल्ला है। तां जिहड़े गुरसिख ने उह गुरु नूं चाहीदे ने, गुरसिख गुरु दा कम करदे ने। हुण इधर आपां वेखने आं वी धन गुरु ग्रंथ साहिब सच्चे पातशाह जी ने, असीं कहिंदे आं वी गुरु ग्रंथ साहिब जी दा प्रचार किवें होवे संसार विच, किहड़ा तरीका, कोई ढंग है? ते ढंग इको है, तरीका इको है कि गुरु ग्रंथ साहिब जी दे अंदर जेड़ी जीवन दी लीला लिखी हुई है भी जीना किवें है। जदों कोई चार शरीर उन्हू कमा के दुनिया विच विचरन गए ना, उन्हों का जीवन वेख के कोई पूछ लेगा भी ए जीवन तुसी कित्थों सिखिया है, क्योंकि जो कुछ गुरु कोल है उच्चा सुचा जीवन है, ईमानदारी वाला जीवन है, पर उपकार वाला जीवन है, दया वाला जीवन है, बेपरवाही वाला जीवन है, किसी नूं धोखा ना देण वाला जीवन है, किसी का हक ना खोण वाला जीवन है। जेड़ा जीवन गुरु ग्रंथ साहिब जी ने सिखाया है वो ए दसदा है कि माया नूं छोटी समझी ते बंदे नूं वड्डा समझी। इस तरह का बंदा जदों गुरु ग्रंथ साहिब जी तो सिखी दी जाच सिख के दुनिया दे विच जीवेगा, उन्हूं बोलना नहीं पाएगा सिखी की हुंदी है, उन्हूं कहना नहीं पाएगा, दसना नहीं पाएगा, लोग वेख के आपे पुछ लेंगे तू सिख किदा है, तू किदा सिख है, ते ओ दसेगा मैं गुरु ग्रंथ साहिब दा सिख हां, ते जेड़े सुनगे अपने आप गुरु ग्रंथ साहिब अगे चुक जाणगे। ये सिखी दा प्रचार है। जिन्ना जोर असी सिखी दियां किताबां लिखण ते लाया है जां सिखी बारे बोलण ते ला रहे हां, जे किते आप सिख बन जाइए लोग अपने आप पुछणगे किदा सिख है, वेख के अपने आप आ जाणगे। जिन्हां दी ये बाणी है, गुरु अंगद देव जी सच्चे पातशाह जी दा जीवन कित्थों चलिया सी, अरंभता कित्थों होई, एक सिख नूं वेख के और उहदे तो सुन के बाणी, दो गल्लां नाल सिख ते बाणी दे दर्शन कीते, दो चीजां दे कित्थों जीवन चलिया। मैं एक छोटी जी घटना सांझी कर दिया, जिथे खंडूर विच रहिंदे सन भाई लहणे दे रूप विच, बाद विच नाम टिकिया गुरु अंगद देव जी, उत्थे रहिंदे ने ते शाम दा वक्त ध्यान दिओ, पहला पता सी कि गुरु नानक दा नाम चलदा दुनिया विच, सुनिया है सी, आप देवी दे उपासक भी सन भाई लहणा जी। उथे खंडूर साहब दे विच एक घर सी, दंपती सन, पति पत्नी रहिंदे सन, ते उन्हां वल बच्चा सी एक छोटा जिहा, सिर्फ एक महीने दा, ए तिन्ने मैंबर सन परिवार दे, ते जदों उथे रहिंदे भाई लहणा जी जाणदे सन कि ए गुरु नानक दे सिख दा घर है, आउंदे जांदे वेख भी जांदे, उहदे दर्शन भी करदे। एक दिन शाम नूं सैर करदे करदे उस सिख दे घर दे अगों दे गुजरदे ने भाई लहणा जी, ध्यान दिओ, घर अगों गुजरन लगे की वेखदे ने कि सिख जिहड़ा घर बैठा है, बच्चा कोल उहदी गोद विच है, ते घर वाली प्रशादे पका के थाली विच रख के तीन प्रशादे लैके आई है, ते दोवां दे विच कोई तकरार चलदा पिया, पति पत्नी विच कोई झगड़ा है। भाई लहणे ने सोचिया भी पता नहीं की गल है, हनेरा सी, थोड़ा जिहा कंध नाल लग गए, सुनन लग पए, पर ओ तकरार बड़ा अजीब सी। आम तौर ते दुनिया विच झगड़ा हुंदा है, एक दूजे तो बंदा खोना चाहुंदा है, लैणा चाहुंदा है, पर ओ झगड़ा लैण दा नहीं सी, ओ झगड़ा देण दा सी। पत्नी कहिंदी सी प्रशादे तीन ने, दो तुसी छको, मैं एक छक लांगी, क्योंकि तुसी सारा दिन दिहाड़ी कीती, कम कीता, शरीर थक गया। पर सिख कह रहा सी उस अपनी घरवाली नूं, नहीं मैं एक नाल गुजारा कर लांगा, तू दो खा, क्योंकि बच्चा सारा दिन तेरा दुध पींदा, तेरा शरीर चोड़िया गया, यह झगड़ा चल रहा दोवां विच। ते भाई लहणा जी सतगुरु जिहड़े बाद विच बने, वह बड़े ध्यान नाल इस गल नूं सुन के हैरान होके उत्थे ही गड्डे गए, वे कमाल होगी, दुनिया विच ते झगड़े हुंदे ने खोण वास्ते, इस घर विच झगड़ा हो रहा देण वास्ते, पहली बारी यह झगड़ा वेख्या, ते उत्थे खड़े हो गए। जदों खड़े होए ते एकदम की देखदे ने, बाहरों एक फकीर आया है, उन्हें उच्ची सारी आवाज दिती कि गुरु नानक दे सिखा मैं तेरे घर आया प्रशादा है मैं भुखा सिख नू चा चढ़ गया। उन्हें कहा लै भागा वाली हद हो गई, गुरु नानक ने साडा झगड़ा किते नेड़े होके सुन लिया, फैसला नहीं सी हुंदा, प्रशादे तीन सन खान वाले दो सां, गुरु नानक ने एक होर भेज दिता एक एक आ जाएगा, एक प्रशादा दे दिता फकीर नू, वो काली नाल खा गया। ते दुआ पति पत्नी ने तैयारी की भी आपा भी छकीए, पर फकीर बड़ा काला सी, पता नहीं वह केड़ी मिट्टी का बनिया सी ते केड़े आकाश तो आया सी, जां किसे ने आप भेजा ते जां कोई अणदिसदा दिसदा बन के आ गया सी। उन्हें झटपट एक ग्राई की ते उस वेले फिर गल कह दिती कि सिखा मैं अजे भी भुखा, एक प्रशादा होर मैनू दे दे। सिख ने अपने वाला प्रशादा भी उहदी झोली विच पा दिता, दूसरा भी पाया वह भी खा गया, फिर उन्हें तीसरा मंग लिया। ते घर वाली नूं सिख पुछदा सर जाएगा रात भुखी रह जाएगी, यह मंगण वाला आया है मेरा मन नहीं करता इनू मोड़ दे, इसनू वापस करा, मेरे मन दे विच इहदे प्रति पता नहीं अज प्यार किन्ना कु है, इहदी शकल बड़ी सुंदर लगदी। यह धार्मिक बंदे दी एक मुसीबत कह लो जां उहदा सुभाग कह लो, संसारियां नाल इसे करके तो उहदा मेल नहीं बनदा। संसार दी बिरती कहिंदी है जो कुछ बाहर है वह घर जमा करो, ते जेड़ी धर्म दी बिरती है वह ज्यों ज्यों वधदी है वह बंदा सब कुछ वंड देना चाहुंदा है। साध संगत जदों धर्म दी अखीरली स्टेज आउंदी है धन दी ते गल बड़ी दूर है, वह मनुख वह शख्सियत इथों तक जाके खड़ा हो जाता है कोई मौका बने ते मैं अपना शरीर भी कुर्बान कर दिया, यह भी वक्त उहदे जीवन विच आ जाता। किसी गमी नाल नहीं, किसी दुख नाल नहीं, यह उहदे जीवन का स्वाद बन जाता है। आ गुरु तेग बहादुर साहब जी का भी जीवन इस तरह का है, जदों अजे गुरु नहीं सन, त्याग मल ना सी, ते उम्र सी कोई 12 साल दी, वड्डे भरा दा व्याह है, ते माता ने बड़ा सोहना एक पोशाक सवा के दिती, पा के बराते चढ़न लगे, कोई बेचारा गरीब आ गया कंबदा होया ठंड नाल, उन्हूं वेख के तरस आ गया, अपने गलों पोशाक लाई ते उहदे उत्ते पा दिती। माता नूं पता लगा, किसी ने दस दिता भी पोशाक त्याग मल ने किसी नूं दे दिती है, घर सद्या बड़े क्रोधित बड़े गुस्से विच, ये की कर रहे हैं। गुरु तेग बहादुर साहब चुप कर गए, क्योंकि उन्हां नूं पता सी मां की अपनी मजबूरी है मेरी अपनी मजबूरी है, मां का दिल जिहड़ा संसार लई सोचदा है, पर इहनूं पता नहीं जिन्हें तेरे घर विच जन्म लिया है उहदी बिरती किसी होर दुनिया की है। फिर मां ने बांह फड़ के हिलाया, जवाब क्यों नहीं दिंदा, इन्ने सोहने कपड़े किनू दे के आ गए। ते सतगुरु ने उस वेले कहिंदे ने बोले नहीं सन, पर उस हवा दे विचों एक आवाज आ रही सी कि मां अज ते शरीर दे कपड़िया तो दुखी हो गई है, कि शरीर दे कपड़े क्यों ला के दिते नहीं, तेनू इस गल का पता नहीं कि जदों तू बजुर्ग होवेंगी, जदों तू आनंदपुर साहब विच बैठी होवेंगी, ते जिदे कपड़े देण तो तू तंग हो गई है, इहदा ते सुभा इस तरह का है जिदण किते लोड़ पई है ते अपने शरीर का कपड़ा भी किसे तो वार देगा, इहदे विच इहदी ते ड्यूटी इस तरह की है। इस करके मैं इह तां गल विच कही कि ज्यों ज्यों बंदे दा चित नाम दे नेड़े जांदा है वह लैण दी बजाय देण विच सुख महसूस करदा है, क्योंकि उन्हूं पता है जदों सारियां चीजां छुट गईयां उदों इक्को ही रह जाणा है। आ एक छोटियां छोटियां गल्लां विच आउंदियां ने मैं सांझियां कर दियां कि जदों जनक नूं अष्टावक्र दे नाल ध्यान दिओ, ਇਹ ਗੱਲਾਂ ਜੁੜੀਆਂ ਹੋਈਆਂ ਨੇ ਆਪਸ ਵਿੱਚ, ਇਕਾਗਰਤਾ ਬਣਾਉਣਾ। ਜਨਕ ਜਿਹੜਾ ਹੈ ਉਹਨੇ ਗਿਆਨ ਮੰਗਿਆ ਸੀ ਅਸ਼ਟਾਵਕਰ ਤੋਂ, ਅਸ਼ਟਾਵਕਰ ਆ ਗਏ, ਰਿਸ਼ੀ ਸਨ, ਉਹਨਾਂ ਨੇ ਕਿਹਾ ਤਿੰਨ ਚੀਜ਼ਾਂ ਮੈਨੂੰ ਦਿਓ, ਮੈਂ ਤੁਹਾਨੂੰ ਗਿਆਨ ਦੇਣਾ। ਰੱਬ ਨਹੀਂ, ਰੱਬ ਤਾਂ ਬਾਅਦ ਵਿੱਚ ਹੈ, ਮੈਂ ਤੁਹਾਨੂੰ ਰਾਹ ਦੱਸ ਦਿਆਂਗਾ ਵੀ ਇਹ ਰਾਹ ਹੈ, ਇਹ ਪਰਮਾਤਮਾ ਹੈ, ਇਧਰ ਜਾਈਦਾ ਹੈ। ਜਨਕ ਨੇ ਕਿਹਾ ਠੀਕ ਹੈ, ਤਿੰਨ ਚੀਜ਼ਾਂ ਕਿਹੜੀਆਂ ਚਾਹੀਦੀਆਂ ਨੇ? ਉਹਨੇ ਸੋਚਿਆ ਕੋਈ ਘੋੜਾ ਮੰਗਣਗੇ, ਕੋਈ ਹਾਥੀ, ਕੋਈ ਮੱਝ ਗਾਂ ਮੰਗ ਲੈਣਗੇ, ਤਿੰਨ ਚਾਰ ਹੋਣਗੇ। ਪਰ ਚੀਜ਼ਾਂ ਬੜੀਆਂ ਅਜੀਬ ਸਨ, ਉਹ ਚੀਜ਼ਾਂ ਸਨ ਕਹਿੰਦੇ ਤਨ ਮਨ ਤੇ ਧਨ ਮੈਨੂੰ ਦਿਓ, ਤਿੰਨ ਚੀਜ਼ਾਂ। ਕਹਿੰਦੇ ਦਿੱਤਾ, ਦੇ ਦਿੱਤਾ ਤੁਹਾਨੂੰ। ਅਸ਼ਟਾਵਕਰ ਕਹਿੰਦਾ ਗੱਲ ਧਿਆਨ ਨਾਲ ਸੁਣ, ਇੱਥੇ ਗੱਲਾਂ ਨਾਲ ਪ੍ਰਸ਼ਾਦੇ ਨਹੀਂ ਪੱਕਣੇ, ਜੋ ਕੁਝ ਮੈਂ ਕਿਹਾ ਤੈਨੂੰ ਪ੍ਰੈਕਟੀਕਲ ਕਰਕੇ ਸਾਹਮਣੇ ਦੇਣਾ ਪੈਣਾ। ਉਹਨੇ ਕਿਹਾ ਕੋਈ ਗੱਲ ਨਹੀਂ, ਮੈਂ ਦੇਣ ਲਈ ਤਿਆਰ ਹਾਂ, ਤਿੰਨੇ ਚੀਜ਼ਾਂ ਤੁਹਾਡੀਆਂ। ਖੜਾ ਸੀ ਘੋੜਾ, ਖੜਾ ਸੀ ਤੇ ਘੋੜੇ ਤੇ ਚੜ੍ਹਨ ਦੇ ਸਮੇਂ ਵਿੱਚ ਗਿਆਨ ਦੇਣਾ ਸੀ, ਘੋੜੇ ਤੇ ਚੜ੍ਹਨ ਲੱਗਾ, ਅਸ਼ਟਾਵਕਰ ਨੇ ਬਾਂਹ ਫੜ ਲਈ, ਕਹਿਣ ਲੱਗੇ ਤੂੰ ਘੋੜੇ ਤੇ ਨਹੀਂ ਚੜ੍ਹ ਸਕਦਾ, ਕਿਉਂ? ਸਰੀਰ ਤੂੰ ਮੈਨੂੰ ਦੇ ਚੁੱਕਾ, ਤਨ ਦੇ ਚੁੱਕਾ, ਮੈਂ ਇਜਾਜ਼ਤ ਨਹੀਂ ਦਿੰਦਾ ਤੈਨੂੰ ਘੋੜੇ ਤੇ ਚੜ੍ਹਨ ਦੀ। ਚੁੱਪ ਕਰਕੇ ਖੜਾ ਹੋ ਗਿਆ, ਖੜਾ ਵੀ ਨਹੀਂ ਹੋਇਆ, ਅਸ਼ਟਾਵਕਰ ਨੇ ਦੂਜੀ ਚੋਟ ਮਾਰੀ। ਆਲੇ ਦੁਆਲੇ ਦਰਬਾਰੀ ਸਨ, ਬਾਦਸ਼ਾਹ ਵਾਲੀ ਪੁਸ਼ਾਕ ਪਾਈ ਸੀ, ਛੋਟਾ ਰਾਜਾ ਨਹੀਂ ਸੀ, ਤੇ ਨਾਲ ਹੀ ਅਸ਼ਟਾਵਕਰ ਨੇ ਹੁਕਮ ਦਿੱਤਾ, ਕਹਿਣ ਲੱਗੇ ਰਾਜਨ ਸਰੀਰ ਤੇਰਾ ਨਹੀਂ, ਹੁਣ ਜੋ ਕੁਝ ਮੈਂ ਕਵਾਂਗਾ ਤੇਰਾ ਸਰੀਰ ਉਸੇ ਤਰ੍ਹਾਂ ਕਰੇਗਾ। ਕਹਿਣ ਲੱਗਾ ਸਤ ਬਚਨ, ਪਹਿਲਾਂ ਘੋੜੇ ਤੇ ਨਹੀਂ ਚੜ੍ਹਨ ਦਿੱਤਾ, ਫਿਰ ਦੂਸਰਾ ਹੁਕਮ ਦਿੱਤਾ, ਕਹਿਣ ਲੱਗੇ ਜ਼ਮੀਨ ਤੇ ਬੈਠ ਜਾ, ਮੇਰੇ ਪੈਰਾਂ ਵਿੱਚ ਬਹਿ। ਬੜੀ ਔਖੀ ਗੱਲ ਸੀ, ਆਲੇ ਦੁਆਲੇ ਦਰਬਾਰੀ, ਦੇਸ਼ ਦਾ ਬਾਦਸ਼ਾਹ, ਜ਼ਮੀਨ ਤੇ ਬਹਿ ਜਾ। ਉਹਨੇ ਝਿੜਕ ਕੇ ਕਿਹਾ ਬੈਠ ਜਾ ਜ਼ਮੀਨ ਤੇ, ਜਿਵੇਂ ਭਿਖਾਰੀ ਬਹਿੰਦੇ ਨੇ। ਜ਼ਮੀਨ ਤੇ ਬਹਿ ਗਿਆ, ਘੋੜਾ ਵੀ ਖੋ ਲਿਆ, ਧਨ ਵੀ ਲੈ ਲਿਆ, ਧਨ ਵੀ ਚਲਾ ਗਿਆ। ਤੇ ਥੋੜਾ ਚਿਰ ਬੈਠਾ ਰਿਹਾ ਨਾ, ਜਨਕ ਕਹਿੰਦਾ ਕਿ ਅਸ਼ਟਾਵਕਰ ਜੀ ਮੇਰਾ ਮਨ ਕਰਦਾ ਮੈਂ ਘਰ ਤੁਰ ਜਾ, ਘਰ ਚਲਾ ਜਾ, ਮੇਰਾ ਮਨ ਕਰਦਾ। ਉਹਨੇ ਕਿਹਾ ਨਹੀਂ, ਇਜਾਜ਼ਤ ਨਹੀਂ ਮੇਰੀ, ਕਿਉਂਕਿ ਮਨ ਵੀ ਤਾਂ ਪਹਿਲਾਂ ਮੈਨੂੰ ਦੇ ਚੁੱਕਾ। ਅੱਜ ਜਨਕ ਨੂੰ ਮਹਿਸੂਸ ਹੋਇਆ ਕਿ ਜਨਕ ਅੱਜ ਕੱਲਾ ਹੈ ਬੜੇ ਚਿਰ ਬਾਅਦ। ਪਹਿਲਾਂ ਤੇ ਉਹਦੇ ਦੁਆਲੇ ਤਿੰਨੇ ਚੀਜ਼ਾਂ ਗੰਦ ਬਣ ਕੇ ਚੰਬੜੀਆਂ ਹੋਈਆਂ ਸਨ, ਤਨ ਦਾ ਮੋਹ, ਮਨ ਦੇ ਵਿਚਾਰ, ਧਨ ਦੀ ਪੰਡ, ਖਾਲੀ ਜਾ ਹੋ ਗਿਆ ਜਨਕ। ਹੋਸ਼ ਜੀ ਆ ਗਈ ਉਹਨੂੰ, ਜਿਵੇਂ ਕਿਸੇ ਦੇ ਸਿਰ ਦੇ ਉੱਤੋਂ ਬੋਝ ਲੈ ਜਾਂਦਾ, ਭਾਰ ਲੈ ਜਾਂਦਾ, ਖਾਲੀ ਜਿਹਾ ਹੋਇਆ, ਸਰੀਰ ਦੇ ਸਿਗਨਲ ਬਦਲ ਗਏ, ਅੰਦਰ ਖਾਲੀ ਹੋ ਗਿਆ। ਤੇ ਜਨਕ ਕਹਿੰਦਾ ਹੁਣ ਦੱਸੋ ਫਿਰ ਗਿਆਨ ਕਿਹੜਾ ਹੈ, ਰੱਬ ਕਿੱਥੇ ਹੈ? ਤੇ ਅਸ਼ਟਾਵਕਰ ਨੇ ਕਿਹਾ ਜਦੋਂ ਇਹ ਤਿੰਨੇ ਚੀਜ਼ਾਂ ਜਿੱਥੇ ਖਤਮ ਹੋ ਜਾਂਦੀਆਂ ਨੇ ਉੱਥੇ ਹੋਰ ਕੁਝ ਬਚਦਾ ਹੀ ਨਹੀਂ, ਉਹ ਸਾਰਾ ਕੁਝ ਰੱਬ ਹੀ ਹੁੰਦਾ ਹੈ, ਪਰਮਾਤਮਾ ਉਹੀ ਹੈ, ਉਹਨੂੰ ਰੱਬ ਕਹਿੰਦੇ ਨੇ। ਤਾਂ ਕੀ ਹੈ, ਮੈਂ ਬੇਨਤੀ ਸਾਂਝੀ ਕਰ ਰਿਹਾ ਸਾਂ, ਇੱਕ ਕੁਰਬਾਨ ਹੋਣ ਦੀ ਬਿਰਤੀ ਪੈਦਾ ਹੋ ਜਾਂਦੀ ਹੈ ਧਾਰਮਿਕ ਬੰਦੇ ਦੇ ਜੀਵਨ ਵਿੱਚ। ਕੁਰਬਾਨੀ ਕਰਨੀ ਚਾਹੁੰਦਾ, ਆਪਣਾ ਆਪ ਨਿਵਸ਼ਾਵਰ ਕਰਨਾ ਚਾਹੁੰਦਾ, ਆਪਣਾ ਆਪ ਦੇ ਦੇਣਾ ਚਾਹੁੰਦਾ। ਤੇ ਜਿਹੜੀ ਗੱਲ ਸਾਂਝੀ ਕਰ ਰਿਹਾ ਸੀ, ਜਿਨ੍ਹਾਂ ਦੀ ਇਹ ਬਾਣੀ ਹੈ, ਜਿਹੜੇ ਕਹਿ ਰਹੇ ਨੇ, ਜਿਹੜੇ ਇਹ ਗੱਲ ਕਹਿ ਰਹੇ ਨੇ, ਅੱਜ ਉਨ੍ਹਾਂ ਦੇ ਪਿੰਡ ਵਿੱਚ ਇਹ ਘਟਨਾ ਵਾਪਰੀ। ਖੰਡੂਰ ਦੇ ਵਿੱਚ ਉਸ ਫਕੀਰ ਨੇ ਤੀਜਾ ਵੀ ਪ੍ਰਸ਼ਾਦਾ ਮੰਗ ਲਿਆ ਤੇ ਸਿੱਖ ਘਰ ਵਾਲੀ ਨੂੰ ਕਹਿੰਦਾ ਜੇ ਰਾਤ ਭੁੱਖੀ ਕੱਟ ਲਏਗੀ ਤੇ ਮੈਂ ਤੀਜਾ ਪ੍ਰਸ਼ਾਦਾ ਦੇ ਦਿਆਂ। ਉਹਨੇ ਕਿਹਾ ਕੋਈ ਗੱਲ ਨਹੀਂ, ਤੇ ਮੈਂ ਅੱਗੇ ਤਾਂ ਚਲਾ ਗਿਆ ਸੀ, ਇਹ ਬਿਰਤੀ ਆਉਂਦੀ ਏ ਨਾਮ ਜਪਣ ਨਾਲ, ਸਿੱਧੀ ਨਹੀਂ ਆਉਂਦੀ, ਸਿੱਧਾ ਦਾਨ ਕੀਤਾ ਹੋਇਆ ਕੰਮ ਨਹੀਂ ਆਉਂਦਾ, ਪਹਿਲਾਂ ਨਾਮ ਹੈ ਬਾਅਦ ਵਿੱਚ ਦਾਨ ਹੈ। ਪਹਿਲਾਂ ਨਾਮ ਆਵੇ ਤੇ ਬਿਰਤੀ ਬਣ ਜਾਂਦੀ ਏ, ਦੇ ਦਿਆਂ, ਨਿਸ਼ਾਵਰ ਕਰਦਿਆਂ, ਖੋਲਦਿਆਂ, ਆਪਣਾ ਆਪ ਛੱਡਦਿਆਂ, ਤੇ ਜਦੋਂ ਸਾਰਾ ਕੁਝ ਛੁੱਟ ਜਾਂਦਾ ਹੈ ਉਸ ਵੇਲੇ ਸਾਰਾ ਕੁਝ ਮਿਲ ਜਾਂਦਾ ਹੈ ਜਿਹਨੂੰ ਬੰਦਾ ਲੈਣਾ ਚਾਹੁੰਦਾ ਹੈ, ਜਿਹਨੂੰ ਬੰਦਾ ਪ੍ਰਾਪਤ ਕਰਨਾ ਚਾਹੁੰਦਾ ਹੈ। ਫਕੀਰ ਨੇ ਤੀਸਰਾ ਪ੍ਰਸ਼ਾਦਾ ਮੰਗਿਆ, ਸਿੱਖ ਨੇ ਤੀਜਾ ਵੀ ਦੇ ਦਿੱਤਾ, ਫਕੀਰ ਨੇ ਇੱਕ ਦਿੱਤੀ ਬੜੀ ਸੋਹਣੀ ਅਸੀਸ, उन्हें कहा जा गुरु नानक दे सिखा तेनू कदी रब ना भुले। सब तो वड़ी असीस सी अंदर जुड़ गया। असल विच ओ फकीर आम मंगण वाला नहीं सी, ओ फकीर कुछ देण वाला सी। ओ ते सिर्फ एक नाटक कर रहा सी मंगण दा, मंग के कुछ देना चाहुंदा सी। दे गया, सिख बैठा अंदर उहदा रंगिया गया, किसे होर दुनिया विच पति पत्नी चले गए। वेखण वाले नूं लगदा सी अज भुखे ने, पर जे कोई उहनां नूं नेड़े जा के पुछदा उहनां वर्गा बादशाह कोई नहीं सी। रजे होए सन अंदरों, उस रात जे उहनां दे अगों वी कोई लंघ जांदा ते उहदी वी तृप्ती हो जाणी सी। इन्ने भरपूर हो गए, इन्ना उहनां कोल खजाना आ गया। ए सारी घटना गुरु अंगद देव जी ने देखी, भाई लैणे ने सारा कुछ सामने वेख्या। मैं गल ए साझी कर रहा सा, ध्यान दियो कि गुरु नू जदों गुरु दी मत नू सिख कमाउंदा है ना, ते दुनिया दे लोग पुछदे ने सिख किदा है, तां उदों गुरु दा नाम संसार विच चलदा है। ते मैं दूजी गल भी साझी कर दिया, ए गल पहला मुका लवां। भाई लैणे ने जदों सारी घटना वेखी, अंदर एक क्रांति आ गई, ते जाके पुछदे ने उस सिख नूं जिन्हें तिन्ने प्रशादे दे दिते सन, पुछन लगे ए सिख्या कित्थों लई जे, ए जीवन कित्थों सिख्या। ते उहनां दे मूंह विचों शब्द निकलिया गुरु नानक दी किरपा नाल। बस ए लफज सी, भाई लैणे दे अंदर तस गया, अंदर बह गया उहनां दे। मैं गल साझी कर रहा सां, गुरु दी वड्याई हुंदी है संसार विच सिखां करके, भी सिख बड़े महान ने। ते एक होर भी नाल गल साझी करदा जावां, जे चंगा सिख होवे ना, जे सिख विच होण गुण, ते सिखां करके गुरु दी हुंदी जे वड्याई, ते जे गुरु होवे बड़ा वड्डा, ते सिख दे जीवन विच अवगुणा दी पंड बजी होवे, ते उहदे अवगुणा नूं वेख के लोक ए वी कह दिंदे ने किहड़े गुरु दे सिख ने जिहड़े भ्रष्ट हो गए ने, जिन्हां दी जिंदगी भ्रष्ट हो चुकी है। लोक ए वी सवाल करदे ने कि हुणे शादी विच लियाए सन धन गुरु ग्रंथ साहिब जी नूं, लावां ते उहनां तों करा लईआं, बचे बची दियां सारा कुछ ते उहनां तों करा लिया, ते हुण उहनां नूं करके विद्या, ते ओ कम कर रहे ने जिन्हों गुरु ग्रंथ साहिब जी कहिंदे ने हवानियत ते शैतानियत। फिर सिख दे जीवन दा दाग थोड़ा जिहा गुरु वल भी जांदा है, फिर सिखी दा प्रचार संसार विचों घट जांदा है। कौन मनेगा फिर तकरीरां नूं, कौन मनेगा साडे पोस्टरां नूं। लोक पुछ लैंदे ने ओ तुसीं समागम बड़े कराउंदे हो, तुसीं पोस्टर बड़े लाउंदे हो, तुसी कैस्टा बड़िया कढ़ाउंदे हो, ओ तुहाडे सिखां दा जीवन किवें दा बन गया है। शराब तो बिना तुहाडा विआह नहीं हुंदा, नचण गाउण वालियां तो बिना तुहाडी शादी नहीं हुंदी। तुसी किवें दे सिख हो कि तुहाडे गुरु ने ते एक बंदे ने एक दिन एक नाच वेख्या सी, ते है भी सी बादशाह महाराजा रणजीत सिंह जिहनूं कहिंदे ने, ते इन्ना वड्डा सी ओ जथेदार, खिच लिया उहनूं अकाल तख्त साहिब दे सामने, तूं नाच क्यों वेख्या। फिर हुण इह सारियां खुल्लां कित्थों बण गईआं, बाद विच ते नहीं किते सिक्खी तैयार हो गई कि ओह ही सिख हो जिहड़े पहलां बणाए सी गुरु गोबिंद सिंह ने, कि नवीं सिक्खी दा ढांचा तुसीं आप बना लिया, वी सिख शराब भी पी सकदा है, सिख केस भी कट सकदा है, सिख नच टप भी सकदा है, अश्लीलता भी कर सकदा है। ये सिखी किते बाद विच बनाई, सिख ओ गीत संगीत भी सुन सकदा है जिहड़ा उहदे जीवन दे सभ्याचार तो बिल्कुल नीवा डिग्गिया होया है। तां फिर मैं गल सांझी कर रहा सी, सिख महान होवे ते गुरु दी वड्याई दुनिया विच वधदी है। जदों सिख गिरावट विच आ जांदा है, फिर उहदी जिहड़ी गुरु के सवारी ओ जीवन दा दाग है ओ गुरु वल भी जांदा है। गुरु तेग बहादुर साहिब जदों गए सन असाम वल, ਉੱਥੇ ਇੱਕ ਸਿੱਖ ਦਾ ਘਰ ਸੀ। ਮੈਂ ਅਰਜ਼ ਕਰਦਿਆਂ ਅੱਜ ਦਾ ਜਿਹੜਾ ਸ਼ਬਦ ਹੈ ਨਾ, ਇਹ ਇੱਕ ਗੱਲ ਵੱਲ ਸੰਕੇਤ ਕਰਦਾ ਹੈ। ਉਹ ਸੰਕੇਤ ਕਿਹੜਾ ਹੈ? ਇਸ ਸ਼ਬਦ ਦਾ ਇੱਕੋ ਹੀ ਭਾਵ ਹੈ ਕਿ ਸਿੱਖ ਦੇ ਅੰਦਰ ਦੀ ਉਮਰ ਵੱਧ ਜਾਏ। ਧਿਆਨ ਦਿਓ, ਮੈਂ ਥੋੜਾ ਜਿਹਾ 5-7 ਮਿੰਟ ਨੁਕਤਾ ਸਾਂਝਾ ਕਰ ਦਿਆਂ। ਸਿੱਖ ਦਾ ਅੰਦਰਲਾ ਕੱਦ ਵੱਧ ਜਾਏ, ਇਸ ਸ਼ਬਦ ਦਾ ਇਹ ਸੰਕੇਤ ਹੈ, ਇਸ਼ਾਰਾ ਹੈ। ਜਿਵੇਂ ਸਰੀਰ ਵਧਿਆ ਨਾ, ਬਚਪਨ ਸੀ, ਜਵਾਨੀ ਆ ਗਈ, ਜਵਾਨੀ ਸੀ, ਹੋਰ ਸਰੀਰ ਤਾਕਤ ਵਿੱਚ ਆ ਗਿਆ। ਬਾਹਰੋਂ ਤੇ ਸਿੱਖ ਵਧਿਆ, ਅੰਦਰੋਂ ਨਹੀਂ ਵਧਿਆ। ਰੋਗ ਹੈ, ਇੱਕ ਰੋਗ ਹੈ ਜਿਹੜਾ ਕਿਤੇ ਕਿਤੇ ਸਰੀਰ ਨੂੰ ਵਾਪਰਦਾ ਹੈ, ਬੜੇ ਘੱਟ ਲੋਕਾਂ ਨੂੰ। ਮੈਂ ਉਹ ਰੋਗੀ ਵੇਖਿਆ, ਇੱਕ ਕੈਸਾ ਰੋਗੀ ਕਿ ਜਿਹੜਾ 10 ਸਾਲ ਤੇ ਆ ਕੇ ਜਿਹਦਾ ਸਰੀਰ ਖਲੋ ਗਿਆ, ਉਮਰ ਵੱਧਦੀ ਗਈ। ਹੁਣ ਉਮਰ ਉਹਦੀ ਹੋਵੇਗੀ 22-24 ਸਾਲ ਦੀ, ਸਰੀਰ ਅਜੇ ਵੀ 10 ਸਾਲਾਂ ਦਾ ਲੱਗਦਾ ਹੈ ਉਸੇ ਤਰ੍ਹਾਂ। ਤੇ ਡਾਕਟਰਾਂ ਨੇ ਕਹਿ ਦਿੱਤਾ ਇਹਦਾ ਸਰੀਰ ਦੀ ਉਮਰ ਰੁਕ, ਸਰੀਰ ਰੁਕ ਗਿਆ, ਉਮਰ ਵੱਧਦੀ ਜਾ ਰਹੀ ਹੈ, ਸਰੀਰ ਨਹੀਂ ਵਧੇਗਾ, ਕੋਈ ਰੋਗ ਐਸਾ ਹੈ। ਉਹ 19 ਸਾਲਾਂ ਦੇ ਲੱਗਦਾ, ਉਹਦੀ ਉਮਰ ਵੱਧ ਗਈ ਹੈ, ਸਰੀਰ ਨਹੀਂ ਵਧਿਆ, ਤਾਂ ਉਹ ਇੱਕ ਰੋਗ ਹੈ। ਤਾਂ ਮੈਨੂੰ ਪ੍ਰਤੀਤ ਹੋਇਆ ਸ਼ਾਇਦ ਇਹ ਸਰੀਰ ਕਰਕੇ ਤੇ ਇੱਕੋ ਹੀ ਬੰਦਾ ਮੈਨੂੰ ਮਿਲਿਆ ਹੈ ਕਿ ਜਿਹਦੀ ਉਮਰ ਵੱਧ ਗਈ ਹੈ ਤੇ ਸਰੀਰ ਨਹੀਂ ਵਧਿਆ, ਤੇ ਅੰਦਰ ਦੇ ਤੌਰ ਤੇ, ਧਾਰਮਿਕ ਦੁਨੀਆ ਦੇ ਤੌਰ ਤੇ, ਸੁਰਤ ਦੇ ਤੌਰ ਤੇ ਹਜ਼ਾਰਾਂ ਹੀ ਆਪਾਂ ਬੰਦੇ ਹਾਂ ਜਿਨ੍ਹਾਂ ਦੀ ਅੰਦਰ ਦੀ ਸਰੀਰ ਦੀ ਬਣਤਰ ਉੱਥੇ ਹੀ ਰੁਕ ਗਈ ਏ, ਅੰਦਰੋਂ ਅਜੇ ਵੀ ਬੱਚੇ ਹਾਂ ਤੇ ਬਾਹਰੋਂ ਉਮਰ ਬੜੀ ਵੱਧ ਗਈ ਹੈ। ਸਰੀਰ ਬੁੱਢਾ ਹੋ ਗਿਆ, ਮਨ ਬੱਚਾ ਹੈ, ਹਰਕਤਾਂ ਬੱਚਿਆਂ ਵਾਲੀਆਂ ਨੇ, ਗੱਲਾਂ ਬੱਚਿਆਂ ਵਾਲੀਆਂ ਨੇ। ਜੇ ਇੱਕ ਬੰਦਾ 70 ਸਾਲ ਦੀ ਉਮਰ ਵਿੱਚ, 60 ਸਾਲ ਦੀ ਉਮਰ ਵਿੱਚ ਬਾਹਰ ਕਿਤੇ ਬੈਠ ਕੇ ਤਾਸ਼ ਖੇਡ ਰਿਹਾ ਤੇ ਬੱਚਿਆਂ ਨੂੰ ਘੱਟ ਕੀ ਹੈ? ਚਲੋ ਬੱਚੇ ਤਾਂ ਹੁੰਦੇ ਵੀ ਉਹਨਾਂ ਦਾ ਰੁਝਾਨ ਹੁੰਦਾ ਇਸ ਤਰ੍ਹਾਂ ਦਾ, ਤਾਂ ਮਤਲਬ ਤਾਂ ਇਹ ਹੀ ਹੈ ਵੀ ਅੰਦਰੋਂ ਬੱਚਾ ਰਹਿ ਗਿਆ, ਅੰਦਰ ਦੀ ਉਮਰ ਨਹੀਂ ਵਧੀ, ਅੰਦਰ ਗੰਭੀਰਤਾ ਹੀ ਨਹੀਂ ਆਈ। ਤੇ ਬੱਚਿਆਂ ਦਾ ਕੰਮ ਹੈ ਸਤਿਗੁਰੂ ਦਾ ਮਤਲਬ ਹੈ, ਇਹ ਗੱਲ ਥੋੜੀ ਜਿਹੀ ਮਹਿੰਗੀ ਹੈ, ਸਮਝਣੀ ਔਖੀ ਕਿ ਅੰਦਰ ਦੀ ਉਮਰ ਕਿਵੇਂ ਵੱਧਦੀ ਹੈ, ਅੰਦਰ ਦਾ ਗਿਆਨ ਕਿਵੇਂ ਵੱਧਦਾ। ਸਰੀਰ ਦੇ ਜਿਵੇਂ ਸਾਡੇ ਸਰੀਰ ਦੇ ਅੰਗ ਨੇ ਨਾ, ਬਾਹਰ ਹੱਥ ਪੈਰ ਅੱਖਾਂ ਨਾਸ਼ਕਾ ਕੰਨ ਨੇ, ਇਸ ਤਰ੍ਹਾਂ ਸਾਡਾ ਇੱਕ ਅੰਦਰ ਵੀ ਸਰੀਰ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਵੇਖੋ, ਉਸ ਸਰੀਰ ਦੇ ਹੱਥ ਵੀ ਨੇ, ਉਸ ਸਰੀਰ ਦੇ ਪੈਰ ਵੀ ਨੇ, ਉਸ ਸਰੀਰ ਦੀਆਂ ਅੱਖਾਂ ਵੀ ਨੇ। ਤੇ ਮੇਰੇ ਖਿਆਲ ਵਿੱਚ ਤੁਸੀਂ ਪਿੱਛੇ ਇਹਨਾਂ ਸਲੋਕਾਂ ਵਿੱਚ ਗੁਰੂ ਅੰਗਦ ਦੇਵ ਜੀ ਨੇ ਬਿਲਕੁਲ ਇਹਦੀ ਵਿਆਖਿਆ ਵੀ ਕੀਤੀ ਕਿ ਬੰਦਾ ਅੰਦਰੋਂ ਕਿਤੇ ਪਿੰਗਲਾ ਤੇ ਨਹੀਂ। ਅੱਗੇ ਇੱਕ ਸਲੋਕ ਆਵੇਗਾ, ਸਾਰਾ ਸਮਾਂ ਇਹਦੀ ਵਿਆਖਿਆ ਆਪਾਂ ਕਰ ਸਕਾਂਗੇ, ਸਾਰਾ ਸਮਾਂ ਇਹਦੀ ਗੱਲ ਆਪਾਂ ਸਾਂਝੀ ਕਰ ਸਕਾਂਗੇ। ਅੰਦਰ ਦੇ ਅੰਗ ਕਿਹੜੇ ਨੇ, ਜਿਹਨੂੰ ਗੁਰੂ ਅੰਗਦ ਦੇਵ ਜੀ ਨੇ ਪਹਿਲਾਂ ਕਿਹਾ ਸੀ ਕਿ ਅੱਖੀ ਬਾਜੋਂ ਵੇਖਣਾ, ਬਿਨ ਕੰਨਾਂ ਸੁਣਨਾ, ਜੀਭੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ। ਉਹ ਸਰੀਰ ਹੈ ਨਾ ਕੋਈ, ਧਿਆਨ ਦਿਓ, ਉਹ ਹੀ ਸਰੀਰ ਵਿੱਚੋਂ ਨਿਕਲਦਾ ਹੈ। ਤੇ ਇੱਕ ਗੱਲ ਯਾਦ ਰੱਖਿਓ, ਉਸ ਸਰੀਰ ਦੀ ਗੱਲ ਧਿਆਨ ਨਾਲ ਸੁਣਿਓ, ਬਚਣਾ ਉਹਨੂੰ ਹੀ ਹੈ। ਇਸ ਨੂੰ ਤੇ ਮਾਰ ਦੇਣਾ ਮੌਤ ਨੇ, ਇੱਕ ਦਿਨ ਖਤਮ ਕਰ ਦੇਣਾ, ਕੰਮ ਉਹਦੇ ਨਾਲ ਹੀ ਪੈਣਾ। ਅੱਜ ਨਹੀਂ ਬੰਦਾ ਸੁਣਦਾ ਉਹਦੀ ਗੱਲ, ਉਹ ਕਹਿੰਦਾ ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ, ਕਿੱਧਰ ਦੀ ਵਿਆਖਿਆ ਬੁਝਾਰਤ ਚੱਲ ਪਈ। ਪਰ ਇੱਕ ਗੱਲ ਚੇਤਾ ਰੱਖਿਓ, ਇਸ ਸਰੀਰ ਦੇ ਸਵਾਸ ਗਿਣੇ ਹੋਏ ਨੇ ਤੇ ਸਾਲ, ਇਹਨੂੰ ਚਾਰ ਨੇੜਲੇ ਸੰਗੀਆਂ ਨੇ ਨਵਾ ਕੇ ਤੇ ਛੱਡ ਆਉਣਾ ਸ਼ਮਸ਼ਾਨ ਘਾਟ ਵਿੱਚ, ਕੰਮ ਆਉਣਾ ਬਾਅਦ ਵਿੱਚ ਉਸ ਸਰੀਰ ਨੇ, ਜਿਹਦੀ ਅੱਜ ਅਸੀਂ ਵਿਆਖਿਆ ਨਹੀਂ ਸੁਣਨਾ ਚਾਹੁੰਦੇ। ਉਹ ਸਰੀਰ ਕਾਹਦਾ ਬਣਿਆ? ਗੁਰੂ ਸਾਹਿਬ ਨੇ ਕਿਹਾ ਉਹਨੂੰ ਭੈ ਦੇ ਪੈਰ ਲੱਗੇ ਹੋਏ ਨੇ, ਉਹਨੂੰ ਪਿਆਰ ਦੇ ਹੱਥ ਲੱਗੇ ਹੋਏ ਨੇ, ਉਹਨੂੰ ਸੁਰਤ ਦੀਆਂ ਅੱਖਾਂ ਲੱਗੀਆਂ ਹੋਈਆਂ ਨੇ। ਇਹ ਤਿੰਨੇ ਅੰਗ ਪਿੰਗਲੇ ਹੋ ਗਏ ਨੇ, ਕੰਮ ਨਹੀਂ ਕਰ ਰਹੇ। ਭੈ ਕੇ ਚਰਨ ਕਰ ਭਾਵ ਕੇ, ਕਰ ਕਹਿੰਦੇ ਨੇ ਹੱਥਾਂ ਨੂੰ। ਜਿਹੜੇ ਪੈਰ ਅੰਦਰਲੇ ਨੇ ਉਹ ਗੁਰੂ ਦੇ ਭੈ ਦੇ ਬਣੇ ਹੋਏ ਨੇ, ਰੱਬ ਦੇ ਭੈ ਵਿੱਚ ਰਹਿਣਾ। ਭੈ ਕੇ ਚਰਨ ਕਰ ਭਾਵ ਕੇ ਪਿਆਰ ਦੇ ਹੱਥ ਨੇ, ਪਿਆਰ ਹੈ ਹੀ ਕੋਈ ਨੀ ਜ਼ਿੰਦਗੀ ਵਿਚ, ਗੁਰੂ ਨੂੰ ਸਪਰਸ਼ ਕਿਵੇਂ ਕਰੇਗਾ। ਆ ਤੁਸੀਂ ਇੱਕ ਸਲੋਕ ਵਾਰ ਵਾਰ ਸੁਣਦੇ ਹੋ ਕਿ ਦਰਸ਼ਨ ਪਰਸਿਆ ਗੁਰੂ ਕੇ, ਕਿਵੇਂ ਪਰਸੋਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ? ਇਹ ਕਹਿ ਦੇਣਾ ਸੌਖਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਪਰ ਗੁਰੂ ਨੂੰ ਹੱਥ ਕਿਵੇਂ ਲਾਓਗੇ? ਪੀੜਾ ਸਾਹਿਬ ਨੂੰ ਤੇ ਲਾਏ ਜਾ ਸਕਦੇ, ਲਾ ਲੈਣੇ ਚਾਹੀਦੇ ਨੇ ਪਿਆਰ ਨਾਲ, ਮੈਂ ਇਹਨੂੰ ਕੱਟਣਾ ਨਹੀਂ। ਚੰਗੀ ਗੱਲ ਹੈ ਕੋਈ ਪਿਆਰ ਨਾਲ ਕਿਤੇ ਹੱਥ ਕੁਝ ਨਾ ਕੁਝ ਤਾਂ ਝੁਕੇ, ਚਲੋ ਅੰਦਰਲਾ ਨਹੀਂ ਬਾਹਰਲੇ ਸਹੀ, ਕਦੀ ਆ ਜਾਏਗੀ ਵਾਰੀ ਅੰਦਰਲੇ ਦੀ ਵੀ, ਬਾਹਰਲੇ ਝੁੱਕ ਜਾ ਘੱਟੋ ਘੱਟ। ਪਰ ਇੱਕ ਗੱਲ ਚੇਤੇ ਵਿੱਚ ਰੱਖਣੀ ਚਾਹੀਦੀ, ਗੁਰੂ ਗ੍ਰੰਥ ਸਾਹਿਬ ਨੂੰ ਇਹਨਾਂ ਹੱਥਾਂ ਨਾਲ ਛੋਇਆ ਨਹੀਂ ਜਾ ਸਕਦਾ, ਉਹ ਹੱਥ ਕੋਈ ਹੋਰ ਨੇ। ਉਹ ਹੱਥ ਕਿਹੜੇ ਨੇ? ਕਰ ਭਾਵ ਕੇ, ਭਾਵ ਦਾ ਅਰਥ ਹੈ ਪ੍ਰੇਮ। ਜੇ ਅੰਦਰ ਪ੍ਰੇਮ ਹੀ ਕੋਈ ਨਹੀਂ ਤੇ ਬੰਦਾ ਸਮਝੋ ਧਰਮ ਦੀ ਦੁਨੀਆ ਵਿੱਚ ਟੂੰਡਾ ਹੈ, ਫੜੇਗਾ ਕੀ, ਕੰਮ ਕਿਵੇਂ ਕਰੇਗਾ? ਹੱਥ ਹੀ ਵੱਡੇ ਹੋਏ ਨੇ। ਤੁਸੀਂ ਵੇਖਿਆ ਨਾ, ਇੱਕ ਬੰਦੇ ਦੇ ਹੱਥ ਵੱਡੇ ਹੋਣ ਤੇ ਰੋਟੀ ਦੂਜੇ ਨੂੰ ਮੂੰਹ ਵਿੱਚ ਪਾਉਣੀ ਪਾਉਂਦੀ ਹੈ, ਹੱਥ ਕੰਮ ਨਹੀਂ ਕਰਦੇ। ਧਰਮ ਦੀ ਦੁਨੀਆ ਵਿੱਚ ਬੰਦਾ ਬੈਠਾ, ਜਪੀ ਹੈ, ਤਪੀ ਹੈ, ਸੇਵਾਦਾਰ ਹੈ, ਦਾਨੀ ਹੈ, ਪ੍ਰੇਮ ਕੋਈ ਨਹੀਂ ਉਹਦੇ ਵਿੱਚ, ਇਸ ਤਰ੍ਹਾਂ ਜਿਵੇਂ ਦੋਵੇਂ ਹੱਥ ਵੱਡੇ ਹੋਏ ਨੇ, ਕੁਝ ਨਹੀਂ ਕਰ ਸਕੇਗਾ, ਕੋਈ ਕੰਮ ਨਹੀਂ, ਕੁਝ ਨਹੀਂ ਉਹ ਕਰ ਸਕਦਾ ਇਸ ਮਾਰਗ ਵਿੱਚ। ਇਹ ਅੰਦਰ ਦੇ ਅੰਗ, ਅੰਦਰਲੇ ਸਰੀਰ ਦੇ ਅੰਗ ਨੇ। ਜਿੰਨਾ ਕਿਸੇ ਦਾ ਪ੍ਰੇਮ ਸਟਰੋਂਗ ਹੋ ਗਿਆ, ਜਿੰਨਾ ਕਿਸੇ ਦਾ ਪ੍ਰੇਮ ਵੱਧ ਗਿਆ, ਤਾਕਤਵਰ ਬਣ ਗਿਆ। ਇਹ ਤਾਕਤਵਰ ਦੀ ਨਿਸ਼ਾਨੀ ਹੈ ਕਿ ਉਸ ਪ੍ਰੇਮ ਨੂੰ ਕੋਈ ਤੋੜ ਨਾ ਸਕੇ, ਉਹ ਇੰਨਾ ਉਬਲ ਜਾਏ ਆਪਣੇ ਗੁਰੂ ਵਾਸਤੇ ਕਿ ਉਹਨੂੰ ਕੋਈ ਰੋਕ ਟੋਕ ਨਾ ਪਾ ਸਕੇ, ਉਹਨੂੰ ਕੋਈ ਰੋਕ ਨਾ ਸਕੇ, ਉਹਨੂੰ ਕੋਈ ਤੋੜ ਨਾ ਸਕੇ, ਨਾ ਉਹਨੂੰ ਦੁੱਖ ਤੋੜ ਸਕੇ, ਨਾ ਉਹਨੂੰ ਸੁੱਖ ਤੋੜ ਸਕੇ। ਇਸ ਤਰ੍ਹਾਂ ਦਾ ਪ੍ਰੇਮ, ਜਿੱਦਣ ਪ੍ਰੇਮ ਜਿਹੜਾ ਹੈ ਪੂਰਾ ਤਾਕਤਵਰ ਹੋ ਗਿਆ, ਤਾਂ ਉਦਣ ਸਮਝ ਲੈਣਾ ਵੀ ਧਾਰਮਿਕ ਬੰਦੇ ਦੇ ਹੱਥ ਤਾਕਤਵਰ ਹੋ ਗਏ, ਹੁਣ ਕੰਮ ਕਰ ਸਕਦਾ ਧਾਰਮਿਕ ਜਗਤ ਵਿੱਚ, ਨਹੀਂ ਤੇ ਕੰਮ ਕਿਵੇਂ ਕਰੇਗਾ, ਹੱਥ ਹੀ ਕੋਈ ਨਹੀਂ ਹੈ। ਇਸ ਲਈ ਜਿਹੜਾ ਸਾਡੇ ਕੋਲ ਪ੍ਰੇਮ ਹੈ ਵੀ ਨਾ, ਇਹ ਪ੍ਰੇਮ ਇਸ ਤਰ੍ਹਾਂ ਦਾ ਜਿਵੇਂ ਕਈ ਵਾਰੀ ਹੱਥ ਹੁੰਦੇ ਨੇ ਕੰਮ ਨਹੀਂ ਕਰਦੇ, ਪ੍ਰੇਮ ਹੈ ਵੈਸੇ ਸਾਨੂੰ, ਪ੍ਰੇਮ ਹੈ ਤਾਕਤਵਰ ਨਹੀਂ ਪ੍ਰੇਮ। ਦੂਜਾ ਪ੍ਰੇਮ ਆਉਂਦਾ ਤੇ ਉਹਨੂੰ ਤੋੜ ਜਾਂਦਾ ਹੈ, ਦੂਸਰਾ ਪ੍ਰੇਮ ਆਉਂਦਾ ਤੇ ਉਹਨੂੰ ਫਿੱਕਾ ਪਾ ਜਾਂਦਾ ਹੈ। ਇਸ ਕਰਕੇ ਅੰਦਰ ਦੀ ਉਮਰ ਗੁਰੂ ਨਾਲ ਮਿਲਣੀ ਚਾਹੀਦੀ ਹੈ। ਮੈਂ ਗੱਲ ਸਾਂਝੀ ਕਰ ਰਿਹਾ ਸੀ, ਅੰਦਰ ਦਾ ਇੱਕ ਰੋਗ ਹੈ ਕਿ ਬੰਦੇ ਦਾ ਸਰੀਰ ਨਹੀਂ ਅੰਦਰੋਂ ਵੱਧਦਾ, ਅੰਦਰੋਂ ਜਵਾਨ ਨਹੀਂ ਹੁੰਦਾ। ਸਤਿਗੁਰੂ ਨੇ ਬਚਨ ਵੀ ਕੀਤੇ, ਜੇ ਲੋੜ ਹੈ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ। ਬਾਲੜੀਏ ਉਸ ਨੂੰ ਕਹੀਦਾ ਹੈ ਜਿਸ ਬੱਚੀ ਦੀ ਉਮਰ 10-12 ਸਾਲ ਦੀ ਹੋਵੇ, ਤੇ ਗੁਰੂ ਸਾਹਿਬ ਨੇ ਸੰਕੇਤ ਕੀਤਾ, ਉਹਨੇ ਕਰ ਲਿਆ ਸ਼ਿੰਗਾਰ, ਉਹਨੇ ਪਾਲਿਆ ਚੂੜਾ, ਸੁਹਾਗਣ ਵਾਲੇ ਪਾਲੇ ਕੱਪੜੇ, ਤੇ ਕਿਸੇ ਨੇ ਪੁੱਛਿਆ ਵੀ ਇਹ ਚੂੜਾ ਤੇ ਇਹ ਜਿਹੜਾ ਸ਼ਿੰਗਾਰ ਤੇ ਸੁਹਾਗਣ ਵਾਲਾ ਕਰ ਲਿਆ, ਪਰ ਹੈ ਤਾਂ ਤੂੰ ਬੱਚੀ ਅਜੇ। ਜੇ ਲੋੜ ਹੈ ਵਰ ਬਾਲੜੀਏ, ਜੇ ਤੂੰ ਪਤੀ ਨੂੰ ਖੁਸ਼ ਕਰਨੀ ਚਾਹੁੰਦੀ ਏ ਅਜੇ ਚੂੜਾ ਲਾ ਦੇ, ਅਜੇ ਇਹ ਹਾਰ ਸ਼ਿੰਗਾਰ ਲਾ ਦੇ, ਕਿਉਂਕਿ ਅਜੇ ਤੇਰਾ ਸਰੀਰ ਜਿਹੜਾ ਬੱਚਿਆਂ ਵਾਲਾ ਹੈ, ਤੇਰੀ ਉਮਰ ਘੱਟ ਹੈ। ਤਾਂ ਸਤਿਗੁਰੂ ਨੇ ਇਹ ਬਚਨ ਤਾਂ ਕਿਹਾ ਕਿ ਬੰਦੇ ਨੇ ਚੂੜਾ ਤੇ ਪਾ ਲਿਆ, ਕੱਪੜੇ ਪਾ ਲਏ ਨੇ ਧਰਮ ਦੇ, ਕੱਦ ਤੇ ਵਧਿਆ ਨਹੀਂ, ਅੰਦਰ ਤੇ ਉਥੇ ਦਾ ਉਥੇ ਹੀ ਖੜਾ ਹੈ, ਅੰਦਰ ਦੀ ਬਿਰਤੀ ਤੇ ਬੜੀ ਕਮਜ਼ੋਰ ਹੈ। ਇੱਕ ਆਪੀ ਨੈ ਪਤਲੀ ਸਹਿਕੇਰੇ ਬੋਲਾ, ਬਾਬਾ ਫਰੀਦ ਜੀ ਨੇ ਬਚਨ ਕੀਤੇ ਨੇ, ਉਨ੍ਹਾਂ ਨੇ ਇਹਦੇ ਉੱਤੇ ਬਹੁਤ ਕੁਝ ਬੋਲਿਆ ਬਾਬਾ ਫਰੀਦ ਜੀ ਨੇ। ਇੱਕ ਆਪੀ ਨੈ ਪਤਲੀ, ਪਤਲੀ ਦਾ ਮਤਲਬ ਕਮਜ਼ੋਰ ਹੈ ਬੰਦਾ, ਧਾਰਮਿਕ ਮਾਰਗ ਦੇ ਵਿੱਚ ਤੁਰਨ ਵਾਸਤੇ ਉਹਦੇ ਕੋਲ ਸ਼ਕਤੀ ਹੀ ਕੋਈ ਨਹੀਂ, ਸਮਝ ਹੀ ਕੋਈ ਨਹੀਂ। ਇੱਕ ਆਪੀ ਨੈ ਪਤਲੀ ਸਹਿ ਕੇਰੇ ਬੋਲਾ, ਦੁੱਧਾ ਥਣੀ ਨਾ ਆਵੇ ਫਿਰ ਹੋਏ ਨਾ ਮੇਲਾ। ਜਵਾਨੀ ਹੈ ਹੀ ਨਹੀਂ ਹੈ। ਇਹ ਸਾਰੇ ਸੰਕੇਤ ਕੀਤੇ ਗਏ ਨੇ कमजोर धार्मिक बंदे वास्ते जिदा अंदरों शरीर कद नहीं वध्या तां मैं बेनती कर रहा सां धन गुरु ग्रंथ साहिब सच्चे पातशाह जी ने उस शरीर की गल की जिहड़ा परलोक तो इस दुनिया विच आया सूक्ष्म शरीर जिन्हों कहिंदे ने उहदे अपने अंग ने उहदी खुराक असी बंद कर दिती है। इस शरीर की खुराक तो दे ही जा रहे हैं बड़ी ठोक ठोक के कि विटामिन ना घट जाण। एक बंदा अपने फ्रिज ते ढेर ला के बैठा विटामिन्स दे क्यों तत ना घट जाए कि शरीर का कि हुण उम्र वध गई है कैल्शियम चाहिदा है आयरन चाहिदा है कई कुछ चाहिदा है। ते सतगुरु ने कहा भी जिवें तेरे बाहरले शरीर के तत् घटते ने उहदा फिक्र करना है ना अंदरले शरीर के भी तेरे तत् घट गए ने उहदे भी तत् घटे उह तत् मिलने ने तेनू अमृत वेले नाम विचों बाणी दे अभ्यास विचों अंदर नू ते जिन्हां दा अंदरला शरीर ताकतवर बन गया एक दिन ऐसा आउंदा है जदों अंदरला शरीर नाम दे तत्तां नाल फुल भरिया जांदा है वक्त वह आ जांदा है जदों अंदरला शरीर बाहरले शरीर नू चुकण दे समर्थ हो जांदा है चुक लैंदा उस भावें कमजोर भी होवे अंदरला शरीर। इसलिए महापुरुष संत बाबा सुचा सिंह जी एक गल क्या करते सन उन्होंने बड़ी प्यारी गल कही अंदरले ते बाहरले दे शरीर की सरल व्याख्या कर दिती। बीमार रहे सन पिछले दिनों विच किसे ने पूछ लिया शरीर किवें चलता है ते जवाब बड़ा सुंदर दिता कहन लगे गड्डी होवे पुरानी ते ड्राइवर सियाणा होवे उहदे नट काबले कस के तोरी फिरदा है गड्डी पुरानी हो जाए ड्राइवर सियाणा होवे उहदे नट कस के तोरी फिरदा है। इशारा उन्हां दा ए सी अंदरला ड्राइवर है शरीर गड्डी है शरीर जे कमजोर भी है अंदरला ताकतवर सियाणा कारीगर है उहनूं तोरी फिरदा है। ते दूजी उन्हां ने गल कही कहन लगे किते रब ना करे ड्राइवर होवे बेवकूफ मूर्ख बीमार अन्ना होवे बिल्कुल ते गड्डी मिल जाए उन्हूं नवी पहला सल्फ मारेगा ते सीधा कंध विच ही ठोकनी है उसने होर कोई कम नहीं है क्योंकि पता ही नहीं चलाउण दा किवें चलाउणा है कोई समझ नहीं। तां उन्हां ने अंदरले शरीर दी सरल व्याख्या कर दित्ती भी ड्राइवर है अंदरला ते इस बेवकूफ अंदरले ड्राइवर ने ते शरीर रूपी गड्डी भन्न तोड़ ही दित्ती है ना होर की कीता है ठीक नहीं चलाई गलत चला दित्ती बेतरतीब। तुसीं कदी वेख्या कि गड्डी बंद कीती बंदा सोचदा सारियां लाइटां पहलां बंद कर दिओ किते बैटरी पी जाएगी पर बंद करके आउंदा है ते आ जिहड़ियां अखां ने ना इह जे बिना कम तों वेंदियां रहण इस तरह जिवें खड़ी गड्डी दियां लाइटां जगदियां ने अंदर पी जांदियां ने सारा बंदे दा जदों लाइट की जरूरत ही नहीं तो उन्हूं क्यों चलाउंदे हो जदों जरूरत है उदों चलाओ बड़ी तेज चलणगियां फिर उहदे सामने कोई खड़ा तां होके देखे जदों कन्नां दी लोड़ ही नहीं क्यों लभदे फिरदे हो चार बंदे निंदिया पाओ मेरे कन्नां विच गलत है। तां एक सज्जन कुर्सी ते बैठे हुए पैर हिला रहे सन कईआं नूं आदत हुंदी है कोई आया बाहरों उन्होंने कहा जी तुरन लग्या ते लत्तां हिलाई दियां ने तुसीं बैठे हो हिलाई जा रहे हो की कारण हो गया की गल बन गई तां वो जान के हिला रहे सन कुछ दसना चाहुंदे वो कहिंदे जी तुरन लग्या हिलाई दियां ने कईआं नूं पता आदत हुंदा बैठे बैठे पैर हिलाउंदे ने खास करके सरकारी स्कूलां दे टीचर जिहड़े ने क्योंकि पढ़ाउणा ते हुंदा नहीं पैर ही हिलाउणे ने इस करके वो पैर हिला रहे सन तां उन्होंने पूछया पैर क्यों ते तुरन लग्या हिलाई दे ने उन्हें कहा जे बाकी अंग बिना कम तो हिलाउंदे हो कदी अखां कदी कन्न ते पैरां नूं वी हिलण दिओ इन्हां ने की गुनाह कीता होया बंदा बिना कम तो इहदी वरतों करदा इहनूं कहिंदे ने कि इस गड्डी दा जिहड़ा ड्राइवर है वह बेवकूफ है ਤਾਂ ਗੁਰਮੁਖਾਂ ਨੇ ਜਿਨ੍ਹਾਂ ਨੇ ਪ੍ਰੈਕਟੀਕਲ ਸ਼ਬਦ ਨੂੰ ਕਮਾਇਆ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਮਾ ਕੇ ਦੱਸਿਆ ਕੀ ਹੈ ਸਿੱਖੀ ਤਾਂ ਉਹਨਾਂ ਦਾ ਇਹ ਤਜਰਬਾ ਬੜਾ ਸਰਲ ਹੈ। ਕਹਿੰਦੇ ਅੰਦਰਲਾ ਹੋਵੇ ਤਕੜਾ, ਸਰੀਰ ਕਮਜ਼ੋਰ ਵੀ ਹੋਵੇ ਅੰਦਰਲਾ ਸਰੀਰ ਬਾਹਰਲੇ ਸਰੀਰ ਨੂੰ ਚੁੱਕ ਲੈਂਦਾ ਹੈ। ਜੇ ਅਸੀਂ ਸਿੱਖੀ ਕਮਾਈ ਨਾ ਤੇ ਸਾਨੂੰ ਸਿੱਖਾਂ ਦੇ ਜੀਵਨ ਦੀ ਸਮਝ ਆਉਣੀ ਬੜੀ ਮੁਸ਼ਕਲ ਹੈ। ਕਿਤਾਬਾਂ ਵਿੱਚੋਂ ਨਹੀਂ ਆਏਗੀ, ਇਤਿਹਾਸ ਵਿੱਚੋਂ ਸਿੱਧੀ। ਤਾਂ ਹੀ ਤੇ ਸਾਡੇ ਸੱਜਣਾਂ ਨੂੰ ਇਹ ਗੱਲ ਪਚੀ ਨਹੀਂ ਕਿ ਇੱਕ 80 ਸਾਲ ਦੇ ਬਜ਼ੁਰਗ ਦਾ ਸੀਸ ਕੱਟਿਆ ਗਿਆ ਤੇ ਉਹਨਾਂ ਨੇ ਆਪਣਾ ਸੀਸ ਚੁੱਕ ਲਿਆ ਤੇ ਸਰੀਰ ਵੀ ਚੁੱਕ ਲਿਆ ਤੇ ਦਰਬਾਰ ਸਾਹਿਬ ਵੱਲ ਤੁਰ ਪਏ ਬਾਬਾ ਦੀਪ ਸਿੰਘ ਜੀ। ਕਹਿੰਦੇ ਜੀ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ ਵੀ ਬੰਦਾ ਆਪਣੇ ਸਰੀਰ ਨੂੰ ਸਿਰ ਕੱਟੇ ਨੂੰ ਲੈ ਕੇ ਤੁਰ ਪਵੇ। ਹੁਣ ਅਸੀਂ ਤੇ ਆਪਣਾ ਹਿਸਾਬ ਲਾਉਣਾ ਨਾ, ਸਾਡੇ ਤੇ ਸਿਰ ਤੇ ਸੀਸ ਏ, ਅਸੀਂ ਫਿਰ ਵੀ ਨਹੀਂ ਤੁਰ ਸਕਦੇ। ਪਰ ਇਹ ਗੱਲ ਸੱਚੀ ਹੈ, ਜਦੋਂ ਇਹ ਗੱਲ ਪੜੀਏ ਤੇ ਸੋਚਣਾ ਚਾਹੀਦਾ ਬਾਬਾ ਦੀਪ ਸਿੰਘ ਜੀ ਦੀ ਗੱਲ ਹੈ ਸਾਡੀ ਨਹੀਂ, ਇਹ ਉਹ ਕਰ ਸਕਦੇ ਨੇ। ਤਾਂ ਬਾਬਾ ਦੀਪ ਸਿੰਘ ਜੀ ਨੇ ਕੀ ਕੀਤਾ, ਚੁੱਕ ਲਿਆ ਸੀਸ ਆਪਣੇ ਹੱਥ ਤੇ, ਸਰੀਰ ਨੂੰ ਤੋਰਿਆ। ਕਾਹਦੇ ਨਾਲ? ਅੰਦਰਲਾ ਸਰੀਰ ਇੰਨਾ ਜ਼ਬਰਦਸਤ ਸੀ, ਅੰਦਰਲਾ ਸਰੀਰ ਇੰਨਾ ਤਾਕਤਵਰ ਸੀ, ਇੰਨੀ ਉਹਨੂੰ ਖੁਰਾਕ ਦੇ ਦਿੱਤੀ ਸੀ, ਇੰਨਾ ਉਹਨੇ ਸ਼ਬਦ ਨੂੰ ਅੰਮ੍ਰਿਤ ਨੂੰ ਪੀ ਲਿਆ ਸੀ ਕਿ ਅੰਦਰਲਾ ਸਰੀਰ ਇੰਨਾ ਤਾਕਤਵਰ ਹੋ ਗਿਆ, ਸੀਸ ਕੱਟਿਆ ਗਿਆ, ਉਹਨੇ ਬਾਹਰਲੇ ਸਰੀਰ ਨੂੰ ਚੁੱਕ ਕੇ ਤੋੜ ਦਿੱਤਾ, ਜਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਕਿ ਇਸ ਸਿੱਖ ਦੀ ਆ ਇੱਕ ਛੋਟੀ ਜਿਹੀ ਭੇਟਾ ਪ੍ਰਵਾਨ ਕਰ ਲੈਣੀ। ਤਾਂ ਹੀ ਅੱਜ ਪ੍ਰਕਰਮਾ ਵਿੱਚ ਥਾਂ ਬਣੀ ਹੋਈ ਹੈ। ਤਾਂ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਕੀੜੇ ਦੇ ਖੰਭ ਹੈ ਨਹੀਂ, ਡੱਡੂ ਨੇ ਖੂਹ ਕਦੀ ਛੱਡਿਆ ਨਹੀਂ, ਤਾਂ ਉਹਨੂੰ ਕੀ ਪਤਾ ਖੂਹ ਦੇ ਬਾਹਰ ਕਿੰਨੇ ਖੂਹ ਨੇ, ਕਿੰਨਾ ਖੁੱਲਾ ਆਕਾਸ਼, ਕਿੰਨੇ ਜੀਵ ਜੰਤੂ, ਕਿੰਨੇ ਬ੍ਰਹਿਮੰਡ, ਕਿੰਨੇ ਤਾਰੇ, ਕਿੰਨੇ ਸਿਆਰੇ। ਤਾਂ ਘੱਟੋ ਘੱਟ ਰੱਬ ਨੇ ਸਰੀਰ ਬੰਦੇ ਦਾ ਦਿੱਤਾ ਹੈ, ਡੱਡੂ ਨਹੀਂ ਬਣਨਾ ਚਾਹੀਦਾ। ਘੱਟੋ ਘੱਟ ਇਹ ਤਾਂ ਸਾਨੂੰ ਵਿਕਾਸ ਕਰ ਲੈਣਾ ਚਾਹੀਦਾ। ਅੰਦਰ ਦਾ ਸਰੀਰ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸ੍ਰੀ ਰਾਗ ਦੇ ਸ਼ਬਦ ਦੇ ਵਿੱਚ ਕਿ ਰਤਨਾ ਕੀ ਲਲਤਾ, ਉਹ ਸਰੀਰ ਦੀ ਜ਼ੁਬਾਨ ਰਤਨਾ ਦੀ ਬਣੀ ਹੋਈ ਹੈ। ਕੁੰਗੂ ਕੀ ਕਾਇਆ, ਉਹ ਸਰੀਰ ਇਸ ਤਰ੍ਹਾਂ ਦਾ ਹੈ ਜਿਵੇਂ ਕਸਤੂਰੀ ਦੀ ਸੁਗੰਧੀ ਹੁੰਦੀ ਹੈ, ਇਹ ਗੁਰਬਾਣੀ ਨੇ ਵਿਆਖਿਆ ਕੀਤੀ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਲਲਤਾ ਕਹਿੰਦੇ ਜ਼ੁਬਾਨ ਨੂੰ। ਜਿਹੜੇ ਗੁਰਮੁਖ ਜਨ ਹੋ ਜਾਂਦੇ ਨੇ ਉਹਨਾਂ ਦਾ ਅੰਦਰਲਾ ਸਰੀਰ ਸੁਗੰਧੀ ਦਾ ਬਣ ਜਾਂਦਾ ਹੈ। ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, ਤੇ ਉਹਨਾਂ ਦੇ ਸਰੀਰ ਵਿੱਚ ਜਿਹੜੇ ਸਵਾਸ ਚੱਲਦੇ ਨੇ ਉਹ ਸੁਗੰਧੀ ਨਾਲ ਭਰੇ ਜਾਂਦੇ ਨੇ। 68 ਤੀਰਥ ਕਾ ਮੁੱਖ ਟਿਕਾ, ਮਾਨੋ ਇਹਨੇ ਤੀਰਥਾਂ ਦਾ ਜਿਹੜਾ ਨਿਚੋੜ ਹੈ ਉਹਨਾਂ ਦਾ ਮਸਤਕ ਬਣ ਜਾਂਦਾ ਹੈ। ਤਿਤ ਘੱਟ ਮਤ ਵਿਗਾਸ, ਤੇ ਉਸ ਸਰੀਰ ਦੇ ਵਿੱਚ ਮਤ ਵਿਗਾਸ ਕਰ ਜਾਂਦੀ, ਖਿੜ ਪੈਂਦੀ ਹੈ ਸਰੀਰ ਦੇ ਅੰਦਰ, ਮਤ ਖੁਸ਼ ਹੋ ਜਾਂਦੀ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਿੱਖ ਸੀ ਅਸਾਮ ਦੇ ਅੰਦਰ, ਢਾਕਾ ਸਾਈਡ ਤੇ ਬੰਗਾਲ ਦੇ ਵਿੱਚ, ਇਹ ਸਾਰਾ ਉਦੋਂ ਇਕੱਠਾ ਹੁੰਦਾ ਸੀ। ਉਹਨੇ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਇਲਾਕੇ ਵਿੱਚ ਚਰਨ ਪਾਓ। ਉਹ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਬੜੇ ਬੜੇ ਲੰਮੇ ਸਫ਼ਰ, ਬੜੀ ਦੂਰ ਜਾਣਾ ਪੈਂਦਾ। ਸਤਿਗੁਰਾਂ ਨੇ ਵੀ ਉਧਰ ਜਾਣ ਦੀ ਤਿਆਰੀ ਕੀਤੀ। ਇਹ ਸਿੱਖ ਆਪਣਾ ਮਕਾਨ ਬਣਵਾ ਰਿਹਾ ਸੀ। ਮੈਂ ਗੱਲ ਉਹ ਹੀ ਕਰ ਰਿਹਾ ਜਿਹੜੀ ਪਹਿਲਾਂ ਚੱਲ ਰਹੀ ਸੀ। ਗੁਰੂ ਬੜਾ ਵੱਡਾ ਹੈ, ਸਿੱਖ ਉਹਨਾਂ ਵੱਡਾ ਤੇ ਨਹੀਂ ਹੋ ਸਕਦਾ, ਪਰ ਗੁਰੂ ਨੂੰ ਘੱਟੋ ਘੱਟ ਇਹ ਕਵੇ ਵੀ ਨਾਲ ਤੁਰਦਾ ਫੱਬਾਂ ਤੇ ਸਹੀ, ਥੋੜਾ ਜਿਹਾ ਕੱਦ ਤੇ ਹੋਵੇ, ਜ਼ਿਆਦਾ ਨਹੀਂ। ਕੁਝ ਨਾ ਕੁਝ ਤਾਂ ਗੱਲ ਬਣੇ। ਅਸਲ ਵਿੱਚ ਜੇ ਸੱਚ ਹੈ, ਜੇ ਕਲਗੀਆਂ ਵਾਲੇ ਨੂੰ ਪੁੱਛੋ ਸਿੱਖ ਕਿਹਨੂੰ ਕਹਿੰਦੇ ਨੇ, ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਬੜੀ ਪਿਆਰੀ ਗੱਲ। ਕਿਸੇ ਨੇ ਪੁੱਛ ਲਿਆ ਸੀ ਗੁਰਸਿੱਖ ਦੀ ਕੋਈ ਪਰਿਭਾਸ਼ਾ ਦੱਸ ਦਿਓ। ਸਤਿਗੁਰੂ ਬੜਾ ਚਿਰ ਸੋਚ ਸੋਚ ਕੇ ਤੇ ਉਹਨਾਂ ਨੇ ਇੱਕ ਗੱਲ ਕਹੀ, ਤੁਹਾਡਾ ਜਿਹੜਾ ਖਾਲਸਾ ਹੈ ਕਿਵੇਂ ਦਾ ਹੋਣਾ ਚਾਹੀਦਾ। ਬੜਾ ਚਿਰ ਸੋਚਣ ਤੋਂ ਬਾਅਦ ਇੱਕ ਗੱਲ ਕਹੀ, ਕਹਿਣ ਲੱਗੇ ਮੈਂ ਚਾਹੁੰਦਾ ਮੇਰਾ ਖਾਲਸਾ ਇਸ ਤਰ੍ਹਾਂ ਦਾ ਹੋਵੇ ਕਿ ਉਹ ਜਿੱਥੋਂ ਗੁਜਰੇ ਨਾ ਤੇ ਲੋਕਾਂ ਵਿੱਚ ਰੌਲਾ ਪੈ ਜਾਏ, ਅੱਜ ਇੱਥੋਂ ਗੁਰੂ ਗੋਬਿੰਦ ਸਿੰਘ ਲੰਘਿਆ, ਇਸ ਤਰ੍ਹਾਂ ਦਾ ਹੋਵੇ ਸਿੱਖ ਮੇਰਾ। ਫਿਰ ਕੁਝ ਲੋਕ ਕਹਿਣ ਨਹੀਂ ਤੁਹਾਨੂੰ ਭੁਲੇਖਾ ਲੱਗਾ ਹੋਵੇਗਾ, ਉਹ ਨਹੀਂ ਇੱਥੇ ਹੋ ਸਕਦੇ। ਫਿਰ ਉਹ ਵੇਖਣ ਵਾਲਾ ਕਵੇ ਨਹੀਂ ਮੈਂ ਆਪ ਵੇਖਿਆ, ਮੈਨੂੰ ਲੱਗਾ ਜਿਵੇਂ ਬਿਲਕੁਲ ਗੁਰੂ ਵਰਗਾ ਹੀ ਕੋਈ ਹੁੰਦਾ, ਬਿਲਕੁਲ ਗੁਰੂ ਵਰਗਾ ਲੱਗਦਾ। ਤਾਂ ਫਿਰ ਜਦੋਂ ਉਹਨਾਂ ਨੇ ਖੋਜ ਕੀਤੀ, ਉਹਨਾਂ ਨੇ ਵੇਖਿਆ ਵੀ ਗੁਰੂ ਗੋਬਿੰਦ ਸਿੰਘ ਨਹੀਂ ਸੀ, ਇਹ ਤੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਸੀ, ਬਿਲਕੁਲ ਉਸ ਤਰ੍ਹਾਂ ਦਾ ਚਿਹਰਾ ਮੋਹਰਾ, ਬਿਲਕੁਲ ਉਸ ਤਰ੍ਹਾਂ ਦਾ। ਤੇ ਬਚਨ ਕੀਤੇ ਕਿ ਖਾਲਸਾ ਮੇਰੋ ਰੂਪ ਹੈ ਖਾਸ, ਦੋ ਚੀਜ਼ਾਂ ਦਿੱਤੀਆਂ ਨੇ, ਮੈਂ ਥੋੜੇ ਮਿੰਟਾਂ ਵਿੱਚ ਸਾਂਝੀਆਂ ਕਰਦਿਆਂ। ਖਾਲਸੇ ਨੂੰ ਦੋ ਚੀਜ਼ਾਂ ਦਿੱਤੀਆਂ ਨੇ ਗੁਰੂ ਗੋਬਿੰਦ ਸਿੰਘ ਨੇ, ਇਕੱਲੀ ਨਹੀਂ, ਧਿਆਨ ਦੇਣਾ, ਇਕੱਲਾ ਰੂਪ ਨਹੀਂ ਦਿੱਤਾ, ਰੂਪ ਵੀ ਦਿੱਤਾ ਹੈ ਤੇ ਨਿਵਾਸ ਵੀ ਦਿੱਤਾ ਹੈ। ਜੇ ਇਕੱਲਾ ਰੂਪ ਹੈ ਵਿੱਚ ਨਿਵਾਸ ਨਹੀਂ, ਰੂਪ ਥੋੜੇ ਚਿਰ ਬਾਅਦ ਫਿੱਕਾ ਪੈ ਜਾਏਗਾ, ਤੇ ਜੇ ਅੰਦਰ ਨਿਵਾਸ ਹੈ, ਨਿਸ਼ਾਨੀ ਹੈ, ਬਾਹਰਲਾ ਰੂਪ ਆਪੇ ਆ ਜਾਏਗਾ, ਖਿਆਲ ਰੱਖਣਾ। ਕਈ ਲੋਕ ਕਹਿੰਦੇ ਨੇ ਸਾਨੂੰ ਅੰਦਰੋਂ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਹੈ, ਇਹ ਗੱਲ ਸ਼ਰਤੀਆ ਹੈ। ਜੇ ਗੁਰੂ ਗੋਬਿੰਦ ਸਿੰਘ ਨਾਲ ਅੰਦਰ ਪਿਆਰ ਹੈ ਤੇ ਬਾਹਰਲਾ ਸਰੂਪ ਗੁਰੂ ਗੋਬਿੰਦ ਸਿੰਘ ਵਰਗਾ ਜ਼ਰੂਰ ਹੋਵੇਗਾ, ਜੇ ਨਹੀਂ ਇਹ ਬੰਦਾ ਝੂਠ ਬੋਲ ਰਿਹਾ, ਫਰੇਬ ਕਰ ਰਿਹਾ, ਇਸ ਤਰ੍ਹਾਂ ਨਹੀਂ ਹੋ ਸਕਦਾ। ਪ੍ਰੇਮ ਨਹੀਂ ਹੈ ਉਸ ਨੂੰ, ਧੋਖਾ ਦੇ ਰਿਹਾ ਲੋਕਾਂ ਨੂੰ। ਅੰਦਰ ਹੋਵੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਤੇ ਬੰਦਾ ਕੇਸ ਕਟਾਉਂਦਾ ਹੋਵੇ, ਕਿਵੇਂ ਹੋ ਸਕਦਾ, ਦੋ ਗੱਲਾਂ ਕਿਵੇਂ ਸਾਂਝੀਆਂ ਹੋ ਸਕਦੀਆਂ। ਤਾਂ ਘੱਟੋ ਘੱਟ ਇਹ ਝੂਠ ਨਹੀਂ ਬੋਲਣਾ ਚਾਹੀਦਾ। ਵੈਸੇ ਗੁਰੂ ਕਰੇ ਕਿਤੇ ਕਲਗੀਆਂ ਵਾਲਾ ਅੰਦਰ ਵਸਿਆ ਹੋਵੇ ਤੇ ਬੰਦੇ ਦਾ ਮਨ ਆਪਣੇ ਆਪ ਕਰਨ ਲੱਗ ਪੈਂਦਾ, ਮੂੰਹ ਤੇ ਹੱਥ ਫੇਰਦਾ, ਉਹਦੇ ਵਰਗਾ ਬਣ ਜਾਵਾਂ, ਉਹਦੇ ਵਰਗਾ ਹੋ ਜਾਵਾਂ। ਪਰ ਨਹੀਂ, ਵੈਸੇ ਤਾਂ ਗੁਰੂ ਗੋਬਿੰਦ ਸਿੰਘ ਸਾਡੇ ਵਿੱਚ ਵਸਦੇ ਨੇ। ਜਦੋਂ ਗੱਲ ਆਉਂਦੀ ਹੈ ਨਾ ਆ ਛਿੱਲਾ ਛਿਲਾਈ ਦੀ, ਉਦੋਂ ਨਹੀਂ ਗੁਰੂ ਰਹਿੰਦਾ ਕੋਲ, ਮੂੰਹ ਸਿਰ ਛਿੱਲਣਾ ਹੁੰਦਾ ਹੈ, ਉਦੋਂ ਨਹੀਂ ਗੁਰੂ ਯਾਦ ਰਹਿੰਦਾ। ਵੈਸੇ ਸਾਹਿਬਜ਼ਾਦੇ ਵੀ ਸਾਡੇ ਨੇ, 13 ਪੋਹ ਦਾ ਮੇਲਾ ਵੀ ਸਾਡਾ ਹੈ, ਲੰਗਰ ਵੀ ਅਸੀਂ ਲਾਏ ਨੇ, ਸੜਕਾਂ ਤੇ ਲੋਕਾਂ ਨੂੰ ਰੋਕ ਰੋਕ ਕੇ ਧੱਕੇ ਨਾਲ ਖੁਆਏ ਵੀ ਨੇ, ਪਰ ਬਾਅਦ ਵਿੱਚ ਸਾਰਾ ਸਾਲ ਕੇਸ ਵੀ ਅਸੀਂ ਮਨਾਏ ਨੇ। ਸਾਰੀਆਂ ਗੱਲਾਂ ਇਕੱਠੀਆਂ ਕਰ ਦਿੱਤੀਆਂ। ਕਿਸੇ ਪਾਸਿਓਂ ਸਿੱਖ ਨੇ ਰਹਿਣ ਨਹੀਂ ਨਾ ਦੇਣਾ ਕੰਮ, ਕੋਈ ਕੰਮ ਨਹੀਂ ਛੱਡਣਾ। ਤਾਂ ਇਸ ਤਰ੍ਹਾਂ ਦੇ ਜਿਹੜੇ ਧੋਖੇਬਾਜ਼ੀ ਹੈ ਇਹ ਗੁਰੂ ਨਾਲ ਨਹੀਂ ਕਰਨੀ ਚਾਹੀਦੀ, ਧਿਆਨ ਦਿਓ। ਮੈਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਮਕਾਨ ਬਣਵਾ ਰਿਹਾ ਸੀ ਤੇ ਉਸ ਮਿਸਤਰੀ ਨੂੰ ਕਹਿੰਦਾ ਹੈ ਮੇਰੇ ਘਰ ਦਾ ਦਰਵਾਜ਼ਾ ਇੰਨਾ ਉੱਚਾ ਰੱਖ ਕਿ ਘੋੜ ਸਵਾਰ ਬੰਦਾ ਘੋੜੇ ਸਣੇ ਅੰਦਰ ਚਲਾ ਜਾਏ, ਉਹਨੂੰ ਉਤਰਨਾ ਨਾ ਪਵੇ। ਉਹਨੇ ਪੁੱਛਿਆ ਕੀ ਲੋੜ ਪਏਗੀ? ਕਹਿੰਦਾ ਬਸ ਮੇਰੀ ਲੋੜ ਹੈ, ਮੈਂ ਤੁਹਾਨੂੰ ਕਹਿ ਦਿੱਤਾ ਦਰਵਾਜ਼ਾ ਉੱਚਾ ਚਾਹੀਦਾ। ਹੁਣ ਮਿਸਤਰੀ ਦਾ ਆਪਣਾ ਮਜਬੂਰੀ ਹੁੰਦੀ ਹੈ, ਉਹ ਕਹਿੰਦਾ ਮੈਂ ਬਣਾ ਤੇ ਦਿਆਂ, ਜਿਹੜਾ ਬੰਦਾ ਆਵੇਗਾ ਉਹ ਮੇਰੀ ਬਦਨਾਮੀ ਕਰੇਗਾ ਵੀ ਇਹ ਕਿਹੜੇ ਮੂਰਖ ਨੇ ਬਣਾਇਆ, ਕਦੀ ਦਰਵਾਜ਼ਾ ਵੇਖਿਆ ਇੰਨਾ ਵੱਡਾ, ਮੈਂ ਨਹੀਂ ਬਣਾ ਸਕਦਾ, ਮੇਰੀ ਕਲਾ ਦਾ ਨਿਰਾਦਰ ਹੋਵੇਗਾ, ਲੋਕ ਮੈਨੂੰ ਗਲਤ ਕਹਿਣਗੇ, ਮੈਂ ਨਹੀਂ ਕਰਨਾ ਨੀਵਾਂ। ਪਰ ਸਿੱਖ ਅੜ ਗਿਆ, ਉਹਨੇ ਕਿਹਾ ਘਰ ਮੇਰਾ ਹੈ, ਮਾਇਆ ਮੈਂ ਦੇਣੀ ਹੈ, ਮੈਂ ਤੈਨੂੰ ਕਹਿੰਦਾ ਦਰਵਾਜ਼ਾ ਉੱਚਾ ਕਰ। ਉਹਨੇ ਕਿਹਾ ਜ਼ਰੂਰਤ ਤੇ ਦੱਸ, ਤੇ ਗੁਰਸਿੱਖ ਦੇ ਬਚਨ ਸਨ, ਕਹਿਣ ਲੱਗਾ ਜ਼ਰੂਰਤ ਇਹ ਹੈ ਮੇਰਾ ਗੁਰੂ ਬੜਾ ਵੱਡਾ ਹੈ, ਤੇ ਸਿਆਣਿਆਂ ਨੇ ਇੱਕ ਗੱਲ ਕਹੀ ਹੈ, ਜੇ ਊਠਾਂ ਵਾਲਿਆਂ ਨਾਲ ਯਾਰੀ ਪਾਈਏ ਤੇ ਦਰਵਾਜ਼ੇ ਉੱਚੇ ਰੱਖਣੇ ਚਾਹੀਦੇ, ਜੇ ਗੁਰੂ ਨਾਲ ਪ੍ਰੇਮ ਪਾਈਏ ਤੇ ਰਾਹ ਖੁੱਲੇ ਰੱਖਣੇ ਚਾਹੀਦੇ ਨੇ। ਮਨ ਕੰਜੂਸ, ਮਨ ਕਾਇਰ, ਮਨ ਵਿੱਚ ਦੋ ਚਿੱਤੀ ਦੁਬਦਾ, ਹੱਥ ਮਿਲਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕਿਵੇਂ ਦੋਸਤੀ ਨਿਭੇਗੀ? ਗੁਰੂ ਗ੍ਰੰਥ ਸਾਹਿਬ ਦੇ ਨਾਲ ਸਲਾਹਾਂ ਕਰਨ ਵਾਲੇ ਨਹੀਂ ਤੁਰ ਸਕਦੇ, ਉਹਨਾਂ ਦੀ ਸਲਾਹ ਆਖਰੀ ਹੋ ਜਾਇਆ ਕਰਦੀ, ਉਹਨਾਂ ਦੇ ਫੈਸਲੇ ਬਿਲਕੁਲ ਉਸੇ ਵਕਤ ਹੁੰਦੇ, ਬਾਅਦ ਵਿੱਚ ਨਹੀਂ। ਸਮਾਜ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਹੋਰ ਕਿਸੇ ਅਵਸਥਾ ਬਾਰੇ ਉਹ ਕੁਝ ਸੋਚਦੇ ਨਹੀਂ। ਸੰਸਾਰ ਉਸਤਤ ਕਰਦਾ ਤਾਂ ਵੀ ਉਹ ਸੰਸਾਰ ਨੂੰ ਨਮਸਕਾਰ ਕਰਦੇ ਨੇ, ਸੰਸਾਰ ਨਿੰਦਿਆ ਕਰਦਾ ਤਾਂ ਵੀ ਉਹ ਸੰਸਾਰ ਦੀ ਵਿਚਾਰਗੀ ਤੇ ਥੋੜਾ ਜਿਹਾ ਮੁਸਕਾ ਜਾਂਦੇ। ਤਾਂ ਜਦੋਂ ਉਹਨੇ ਦਰਵਾਜ਼ਾ ਉੱਚਾ ਰੱਖਿਆ, ਗੁਰੂ ਤੇਗ ਬਹਾਦਰ ਸਾਹਿਬ ਗਏ, ਘੋੜਾ ਸਾਹਮਣੇ ਆਇਆ, ਘੋੜੇ ਤੋਂ ਉਤਰਨ ਲੱਗੇ ਤੇ ਗੁਰਸਿੱਖ ਸਾਹਮਣੇ ਖੜਾ ਹੋ ਗਿਆ। ਕਹਿਣ ਲੱਗਾ, ਮਹਾਰਾਜ ਦਰਵਾਜ਼ਾ ਉੱਚਾ ਹੈ, ਤੁਸੀਂ ਉਤਰੋ ਨਾ, ਸਮੇਤ ਘੋੜੇ ਅੰਦਰ ਆ ਜਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਸਨ ਕਿ ਗੁਰਸਿੱਖਾ, ਤੂੰ ਅਸਲ ਵਿੱਚ ਸਿੱਖੀ ਦੀ ਵਿਆਖਿਆ ਕਰ ਦਿੱਤੀ ਏ। ਮੈਂ ਚਾਹੁੰਦਾ ਬੰਦੇ ਦੇ ਦਰਵਾਜ਼ੇ ਖੁੱਲੇ ਹੋਣ, ਮੈਂ ਤੇ ਕਈਆਂ ਦੇ ਘਰ ਜਾਣਾ, ਦਰਵਾਜ਼ੇ ਸੌੜੇ ਵੇਖ ਕੇ ਵਾਪਸ ਆ ਜਾਣਾ। ਬੜੇ ਲੋਕ ਨੇ, ਬਹੁਤਿਆਂ ਨੇ ਤੇ ਬੰਦ ਹੀ ਕਰ ਦਿੱਤੇ ਨੇ, ਕਈਆਂ ਨੇ ਤੇ ਜਵਾਬ ਹੀ ਦੇ ਦਿੱਤਾ, ਕਈਆਂ ਨੇ ਤੇ ਦਰਵਾਜ਼ੇ ਬੰਦ ਹੀ ਕਰ ਦਿੱਤੇ, ਤੇ ਜਿਨ੍ਹਾਂ ਦੇ ਹੈਣ ਉਹ ਅੱਧਾ ਕੁ ਤਾਕ ਲਾਉਂਦੇ ਨੇ ਵੀ ਅੰਦਰ ਨਾ ਆ ਜਾਏ, ਬਾਹਰੋਂ ਗੱਲ ਕਰਕੇ ਜਾਓ ਜੀ, ਕਰਨਾ ਆਇਆ ਜੇ। ਇਹ ਸੱਚਾਈ ਹੈ, ਗੁਰੂ ਨੂੰ ਗੁਰੂ ਦਾ ਅਖੰਡ ਪਾਠ ਸਾਹਿਬ ਕਰਾਉਣਾ ਸੌਖੀ ਗੱਲ ਹੈ, ਗੁਰੂ ਨੂੰ ਜੀਵਨ ਵਿੱਚ ਲੈ ਆਉਣਾ ਬੜੀ ਔਖੀ ਗੱਲ ਹੈ। ਕਿਤੇ ਰੱਬ ਕਿਰਪਾ ਕਰੇ, ਅਖੰਡ ਪਾਠ ਸਾਹਿਬ ਕਰਾਈਏ, ਗੁਰੂ ਘਰ ਆਵੇ ਤੇ ਸਤਿਗੁਰੂ ਦਾ ਬਾਹਰਲਾ ਸਰੂਪ ਤੇ ਭਾਵੇਂ ਚਲਾ ਜਾਏ ਗੁਰਦੁਆਰੇ, ਅੰਦਰਲਾ ਮਨ ਵਿੱਚ ਰਹਿ ਜਾਏ, ਅੰਦਰਲਾ ਮਨ ਵਿੱਚ ਟਿਕ ਜਾਏ। ਜਿਵੇਂ ਇੱਕ ਡਾਕਟਰ ਘਰ ਵਿੱਚ ਆਉਂਦਾ ਹੈ ਨਾ, ਬੰਦਾ ਬਿਮਾਰ ਹੋਵੇ, ਡਾਕਟਰ ਨਹੀਂ ਰਹਿੰਦਾ ਘਰ ਵਿੱਚ, ਡਾਕਟਰ ਘਰ ਵਿੱਚ ਟਿਕਦਾ ਨਹੀਂ, ਪਰ ਇੱਕ ਗੱਲ ਪੱਕੀ ਹੈ, ਉਹ ਆਪਣੀ ਦਵਾਈ ਘਰ ਵਿੱਚ ਜ਼ਰੂਰ ਛੱਡ ਜਾਂਦਾ ਹੈ, ਤਾਂ ਕਿ ਉਹਦੀ ਵਰਤੋਂ ਕਰਕੇ ਫਿਰ ਉਹਦੇ ਨਾਲ ਰੋਗ ਹਟ ਜਾਣ। ਗੁਰੂ ਗ੍ਰੰਥ ਸਾਹਿਬ ਘਰ ਵਿੱਚ ਆਉਣ, ਅਖੰਡ ਪਾਠ ਸਾਹਿਬ ਹੋਵੇ, ਕੀਰਤਨ ਹੋਵੇ, ਅਰਦਾਸ ਹੋਵੇ, ਗੱਲ ਬੜੀ ਚੰਗੀ ਹੈ, ਪਰ ਕਦੀ ਤੁਸੀਂ ਵੇਖਿਆ ਕਿ ਡਾਕਟਰ ਨੂੰ ਬੁਲਾਇਆ, ਉਹਨੇ ਦਵਾਈ ਦਿੱਤੀ ਤੇ ਦੇ ਗਿਆ 10 ਦਿਨਾਂ ਦੀ ਦਵਾਈ, ਇਸ ਤਰ੍ਹਾਂ ਖਾਣੀ ਏ, ਤੇ ਜਾਣ ਲੱਗਿਆ ਬੰਦਾ ਕਵੇ ਜੀ ਦਵਾਈ ਨਾਲ ਹੀ ਲੈ ਜਾਓ, ਅਸੀਂ ਨਹੀਂ ਰੱਖਣੀ ਘਰ, ਕਿੰਨੀ ਵੱਡੀ ਮੂਰਖਤਾ ਹੋਵੇਗੀ। ਪਰ ਬੰਦਾ ਗੁਰੂ ਗ੍ਰੰਥ ਸਾਹਿਬ ਨਾਲ ਇਸੇ ਤਰ੍ਹਾਂ ਕਰਦਾ ਹੈ, ਗੁਰੂ ਗ੍ਰੰਥ ਸਾਹਿਬ ਜਾਂਦੇ ਨੇ ਦਵਾਈ ਦੇਣ ਵਾਸਤੇ ਜੀਵਨ ਦੀ। ਲੋਕ ਰੱਖਦੇ ਨੇ 48 ਘੰਟੇ ਘਰ, ਤੇ ਜਦੋਂ ਵਾਪਸ ਆਉਣ ਲੱਗਦੇ ਨੇ, ਫਿਰ ਜਦੋਂ ਗੁਰੂ ਸਾਹਿਬ ਨੂੰ ਵਿਦਿਆ ਕਰ ਦਿੰਦੇ ਨੇ, ਗੁਰੂ ਦੇ ਉਪਦੇਸ਼ਾਂ ਨੂੰ ਵੀ ਨਾਲ ਹੀ ਵਿਦਿਆ ਕਰ ਦਿੰਦੇ, ਇਹ ਲੈ ਜਾਓ ਜੀ ਗੁਰਦੁਆਰੇ, ਅਸੀਂ ਨਹੀਂ ਰੱਖਣੇ ਇੱਥੇ। ਗੁਰੂ ਨੇ ਕਿਹਾ ਸੀ 48 ਘੰਟੇ, ਇਹ ਹੈ ਮਰਿਆਦਾ ਜੀਵਨ ਦੀ, ਇਸ ਤਰ੍ਹਾਂ ਹੈ ਗੁਰਸਿੱਖ ਨੇ ਰਹਿਣਾ, ਇਸ ਤਰ੍ਹਾਂ ਉਹਨੇ ਗ੍ਰਿਸ਼ਤੀ ਬਣਨਾ, ਇਸ ਤਰ੍ਹਾਂ ਕੰਮ ਕਰਨਾ, ਇਸ ਤਰ੍ਹਾਂ ਬਹਿਣਾ ਉੱਠਣਾ ਹੈ, ਇਸ ਤਰ੍ਹਾਂ ਪਹਿਨਣਾ ਹੈ, ਇਹ ਖਾਣਾ ਹੈ, ਇਹ ਨਹੀਂ ਖਾਣਾ। 48 ਘੰਟੇ ਗੁਰੂ ਦਿੰਦਾ ਰਿਹਾ ਦਵਾਈ, ਤੇ ਜਦੋਂ ਛੱਡਣ ਗਏ ਦਵਾਈ ਵੀ ਨਾਲ ਭੇਜ ਦਿੱਤੀ, ਤੇ ਨਾਲ ਦੇ ਦਿੱਤੇ ਪੈਸੇ, ਜੀ ਆ ਰੁਪਈਏ ਲੈ ਜਾਓ, ਦਵਾਈ ਨਾ ਛੱਡ ਕੇ ਜਾਇਆ ਜਿੱਥੇ, ਇਹ ਨਹੀਂ ਖਾਣੀ ਅਸੀਂ। ਕਿਵੇਂ ਦੀ ਭੇਡਾ ਚਾਲ ਹੈ, ਕਿਵੇਂ ਦੀ ਮੂਰਖਤਾ ਹੈ ਜਿਹਨੂੰ ਅਸੀਂ ਹੰਡਾ ਰਹੇ ਹਾਂ। ਤਾਂ ਅੱਜ ਬਚਨ ਕੀਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ, ਕਹਿਣ ਲੱਗੇ ਰਤਨਾ ਕੇਰੀ ਗੁਥਲੀ, ਗੁਥਲੀ ਕਹਿੰਦੇ ਨੇ ਪੋਟਲੀ ਨੂੰ, ਗੁਰਬਾਣੀ ਦੀ ਗੁਥਲੀ ਗੁਰੂ ਨਾਨਕ ਸਾਹਿਬ ਨੇ ਲੈ ਆਉਂਦੀ ਰੱਬ ਦੇ ਦਰਬਾਰ ਵਿੱਚ, ਬੰਦ ਕਰ ਦਿੱਤੀ, ਮਜਬੂਰੀ ਸੀ, ਕੀਮਤੀ ਚੀਜ਼ ਨੂੰ ਢੱਕਣਾ ਪੈਂਦਾ, ਇਹ ਮਜਬੂਰੀ ਹੈ। ਗੁਰਬਾਣੀ ਬੜੀ ਕੀਮਤੀ ਹੈ, ਦੁਨੀਆਂ ਵਿੱਚ ਇਸ ਧਰਤੀ ਦੇ ਇਹਦੇ ਨਾਲ ਦਾ ਕੁਝ ਨਹੀਂ। ਤੇ ਗੁਰੂ ਅਰਜਨ ਦੇਵ ਜੀ ਨੇ ਬੰਦ ਕਰ ਦਿੱਤਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੋ ਗਈ ਤੇ ਅਖੀਰ ਤੇ ਇੱਕ ਸ਼ਬਦ ਉਚਾਰਿਆ, ਸਾਰੇ ਸ਼ਬਦਾਂ ਦੇ ਅੱਗੇ ਰਾਗਾਂ ਦਾ ਸਿਰਲੇਖ ਹੈ। ਇਹ ਸ੍ਰੀ ਰਾਗ ਮਹੱਲਾ ਪੰਜਵਾਂ, ਇਹ ਗੌੜੀ ਮਹੱਲਾ ਪੰਜਵਾਂ, ਇਹ ਆਸਾ ਮਹੱਲਾ ਪੰਜਵਾਂ, ਇਹ ਪ੍ਰਭਾਤੀ ਮਹੱਲਾ ਪਹਿਲਾ ਹੈ। ਪਰ ਇੱਕੋ ਇੱਕ ਮਹੱਲਾ ਐਸਾ ਜਿਹਦੇ ਅੱਗੇ ਰਾਗ ਨਹੀਂ, ਉਹਦੇ ਅੱਗੇ ਸ਼ਬਦ ਆਉਂਦਾ ਮੁੰਦਾਵਣੀ ਮਹੱਲਾ ਪੰਜਵਾਂ। ਮੁੰਦਾਵਣੀ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਢੱਕ ਦੇਣਾ, ਕਿਸੇ ਚੀਜ਼ ਨੂੰ ਬੰਦ ਕਰ ਦੇਣਾ। ਔਰ ਇਹਦਾ ਅਰਥ ਇਹ ਹੁੰਦਾ ਕਿ ਟੈਸਟਡ, ਇਹਨੂੰ ਟੈਸਟ ਵੀ ਕੀਤਾ ਗਿਆ। ਦੋ ਗੱਲਾਂ ਹੁੰਦੀਆਂ, ਇੱਕ ਬੰਦ ਕੀਤਾ ਜਾਂਦਾ, ਇੱਕ ਜਿਵੇਂ ਕੋਈ ਵੱਡਾ ਬੰਦਾ ਕੋਈ ਖਾਣਾ ਖਾਂਦਾ ਨਾ, ਕੋਈ ਬਾਦਸ਼ਾਹ, ਤਾਂ ਉਹਦੇ ਖਾਣੇ ਨੂੰ ਆ ਜਿਹੜੀ ਸੁਰੱਖਿਆ ਹੁੰਦੀ ਨਾ, ਜਿਹਨੂੰ ਕੀ ਕਹਿੰਦੇ ਜੈਡ ਸੁਰੱਖਿਆ, ਉਹ ਬੰਦਾ ਇੰਨਾ ਕੈਦੀ ਹੁੰਦਾ ਵੀ ਖੁੱਲ ਕੇ ਖਾ ਵੀ ਨਹੀਂ ਸਕਦਾ ਆਪ, ਜਿਹੜਾ ਉਹ ਸੁਰੱਖਿਆ ਦੇ ਥੱਲੇ ਰਹਿੰਦਾ। ਉਹਨੇ ਜੇ ਪਾਣੀ ਵੀ ਪੀਣਾ ਤਾਂ ਟੈਸਟ ਹੋ ਕੇ ਆਉਣਾ, ਇਹਦੇ ਵਿੱਚ ਕੁਝ ਮਿਲਾਇਆ ਕਿ ਨਹੀਂ। ਤਾਂ ਉਹ ਜਿਹੜਾ ਪਾਣੀ ਜਾਂ ਭੋਜਨ ਆਉਂਦਾ ਉਹਨੂੰ ਕਹਿੰਦੇ ਮੁੰਦਾਵਣੀ, ਮੋਹਰ ਲਾ ਦਿੱਤੀ ਉਹਦੇ ਉੱਤੇ, ਜ਼ਿੰਮੇਵਾਰੀ ਹੋ ਗਈ ਜਿਹਨੇ ਟੈਸਟ ਕੀਤਾ ਵੀ ਜੇ ਇਹਦੇ ਵਿੱਚੋਂ ਕੁਝ ਨਿਕਲ ਆਇਆ ਸਭ ਜ਼ਿੰਮੇਵਾਰੀ ਉਹਦੀ ਹੈ। ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਪੀ ਭੋਜਨ ਤਿਆਰ ਕਰਕੇ ਪਿੱਛੇ ਲਾ ਦਿੱਤਾ ਮੁੰਦਾਵਣੀ, ਔਰ ਕਹਿ ਦਿੱਤਾ ਸੰਸਾਰ ਦੇ ਲੋਕੋ, ਇਹ ਜੋ ਕੁਝ ਹੈ ਮੈਂ ਸਭ ਕੁਝ ਟੈਸਟ ਕਰ ਲਿਆ ਹੈ। ਤੇ ਗੁਰੂ ਅਰਜਨ ਦੇਵ ਜੀ ਨੇ ਸ਼ਾਇਦ ਵਿਦਵਾਨਾਂ ਨੂੰ ਬੇਨਤੀ ਕੀਤੀ ਹੋਵੇਗੀ ਪਰਤ ਕੇ ਟੈਸਟ ਨਾ ਕਰਿਆ ਜੇ, ਤਾਂ ਹੀ ਕਿਹਾ ਨਾ ਮੈਂ ਕਰ ਲਿਆ ਮੁੰਦਾਵਣੀ, ਟੈਸਟ ਕੀਤਾ, ਸਰਵੇਖਣ ਕਰ ਲਿਆ, ਸੋਧਤ ਸੋਧਤ ਸੋਧ ਵਿਚਾਰਾ, ਸੋਧਿਆ ਹੈ ਚੰਗੀ ਤਰ੍ਹਾਂ, ਤਾਂ ਹੁਣ ਕੀ ਜ਼ਰੂਰਤ ਪੈ ਗਈ ਫਿਰ ਵਿਸ਼ਲੇਸ਼ਣ ਕਰਨ ਦੀ, ਪੜਚੋਲ ਕਿਉਂ ਕਰੋਗੇ ਫਿਰ? ਕੀ ਗੁਰੂ ਅਰਜਨ ਦੇਵ ਜੀ ਤੇ ਭਰੋਸਾ ਨਹੀਂ ਆਇਆ? ਗੁਰੂ ਅਰਜਨ ਦੇਵ ਜੀ ਨੇ ਪੜਚੋਲ ਕਰ ਲਈ ਹੈ, ਟੈਸਟ ਕਰ ਲਈ ਹੈ, ਮੁਦਾਵਣੀ ਲਿਖ ਦਿੱਤੀ ਹੈ ਵੀ ਟੈਸਟ ਹੋਇਆ ਪਿਆ ਸਾਰੀ ਬਾਣੀ, ਕਿਉਂ ਕਰਦੇ ਹੋ ਟੈਸਟ ਫਿਰ? ਕੀ ਗੁਰੂ ਅਰਜਨ ਦੇਵ ਜੀ ਤੋਂ ਵੱਡੇ ਹੋ? ਜਾਂ ਤੇ ਇਹ ਐਲਾਨ ਕਰੋ ਵੀ ਗੁਰੂ ਨੂੰ ਭੁਲੇਖਾ ਪਿਆ ਅਸੀਂ ਕੱਢਣਾ, ਜਾਂ ਤੇ ਸ਼ਬਦ ਕਹੋ ਨਾ ਚਾਰ ਰਸਨਾ ਵਿੱਚੋਂ ਤੇ ਦਵਾਈ ਮਿਲ ਜਾਏਗੀ, ਤੇ ਜੇ ਨਹੀਂ ਕਹਿਣਾ ਫਿਰ ਮੰਨ ਲੈਣੀ ਚਾਹੀਦੀ। ਇਹ 500 ਸਾਲ ਦਾ ਤਜਰਬਾ ਹੈ, ਕੋਈ 2-4-10 ਸਾਲ ਦਾ ਨਹੀਂ ਹੈ, ਬਹੁਤ ਲੰਬਾ ਹੈ। ਤੇ ਜਿਸ ਚੀਜ਼ ਨੂੰ ਗੁਰੂ ਨੇ ਟੈਸਟ ਕਰਕੇ ਫਾਈਨਲ ਕਰ ਦਿੱਤਾ, ਕਿਸੇ ਬੰਦੇ ਦੀ ਕੋਈ ਹਿੰਮਤ ਨਹੀਂ ਹੋਣੀ ਚਾਹੀਦੀ ਪਰਤ ਕੇ ਟੈਸਟ ਕਰੇ ਉਹਨੂੰ, ਠੀਕ ਹੈ ਜੋ ਕੁਝ ਹੈ ਸੋਧਿਆ ਹੋਇਆ, ਹੋਰ ਨਹੀਂ ਸੁਧਾਈ ਹੋ ਸਕਦੀ, ਹੋਰ ਨਹੀਂ ਵਿਚਾਰ ਕੀਤੀ ਜਾ ਸਕਦੀ। ਔਰ ਸਾਡੇ ਜਿਹੜੇ ਵੱਡੇ ਨੇ ਉਹਨਾਂ ਨੂੰ ਆਪਣੀ ਤਾਕਤ ਦੀ ਵਰਤੋਂ ਕਰਕੇ ਇਹ ਗੱਲ ਯਕੀਨੀ ਕਰ ਦੇਣੀ ਚਾਹੀਦੀ ਏ, ਕਿਸੇ ਬੰਦੇ ਦਾ ਕੋਈ ਅਧਿਕਾਰ ਨਹੀਂ ਕਿ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਕੁਝ ਬੋਲੇ। ਉਹਨਾਂ ਨੂੰ ਆਪਣੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ, ਜਾਰੀ ਕਰ ਦੇਣਾ ਚਾਹੀਦਾ, ਕੋਡ ਲਾ ਦੇਣਾ ਚਾਹੀਦਾ, ਕਿਸੇ ਨੂੰ ਕੋਈ ਇਹ ਅਧਿਕਾਰ ਨਹੀਂ ਕਿ ਉਹ ਕੁਝ ਕਵੇ। ਤਾਂ ਮੁੰਦਾਵਣੀ ਲਾ ਦਿੱਤੀ, ਰੋਕ ਲਾ ਦਿੱਤੀ ਕਿ ਠੀਕ ਹੈ। ਤਾਂ ਇਹ ਗੁਰਬਾਣੀ ਜਿਹੜੀ ਹੈ ਰਤਨਾਂ ਦੀ ਇੱਕ ਗੁਥਲੀ ਹੈ, ਗੁਰੂ ਸਾਹਿਬ ਕਹਿੰਦੇ ਰਤਨੀ ਖੋਲੀ ਆਏ, ਇਹਦਾ ਇੱਕ ਸੰਵਿਧਾਨ ਹੈ ਕਿ ਜਦੋਂ ਕੋਈ ਗੁਰਬਾਣੀ ਦੇ ਕਹਿ ਤੇ ਜੀਵੇਗਾ ਗੁਰਬਾਣੀ ਉਹਦੇ ਅੱਗੇ ਖੁੱਲ ਜਾਏਗੀ, ਉਹਨੂੰ ਸਮਝ ਦਏਗੀ, ਜੇ ਨਹੀਂ ਚੱਲੇਗਾ ਫਿਰ ਨਹੀਂ ਪਤਾ ਲੱਗੇਗਾ, ਅਰਥ ਆ ਜਾਣਗੇ ਉਹ ਗੱਲ ਹੋਰ ਹੈ। ਤਾਂ ਇਹ ਸ਼ਬਦ ਕਹਿ ਦਿੱਤਾ ਕਿ ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਭਾਲ, ਇਹ ਮੁੰਦਾਵਣੀ ਹੈ, ਗੁਰਸਿੱਖਾਂ ਨੂੰ ਹੀ ਪਤਾ ਲੱਗੇਗਾ, ਸਿੱਖਾਂ ਨੂੰ ਨਹੀਂ ਲੱਗੇਗਾ, ਖਿਆਲ ਰੱਖਣਾ। ਸਿੱਖਾਂ ਨੂੰ ਬਾਣੀ ਦੀ ਸਮਝ ਨਹੀਂ ਆ ਸਕਦੀ, ਗੁਰਸਿੱਖਾਂ ਨੂੰ ਆ ਸਕਦੀ। ਤੁਸੀਂ ਕਹੋਗੇ ਇਹ ਦੋ ਸ਼ਬਦ ਕਿਹੜਾ ਵੱਖਰੇ ਨੇ, ਬੜਾ ਫਰਕ ਹੈ। ਸਿੱਖ ਕਹਿੰਦੇ ਨੇ ਜਿਹੜਾ ਬੰਦਾ ਇਕੱਲਾ ਸਿੱਖ ਹੈ, ਤੇ ਗੁਰਸਿੱਖ ਉਹਨੂੰ ਕਹਿੰਦੇ ਨੇ ਜਿਹਦਾ ਸਰੀਰ ਸਿੱਖ ਦਾ ਹੁੰਦਾ ਹੈ, ਅੰਦਰਲੀ ਸਾਰੀਆਂ ਚੀਜ਼ਾਂ ਗੁਰੂ ਵਾਲੀਆਂ ਹੁੰਦੀਆਂ ਨੇ। ਤਾਂ ਇੱਥੇ ਇਹ ਵੀ ਕਹਿ ਸਕਦੇ ਸਨ ਇਹ ਮੁਦਾਮਣੀ ਸਤਿਗੁਰੂ ਪਾਈ ਸਿੱਖਾਂ ਲੱਦੀ ਪਾਲ ਨਹੀਂ ਸਿੱਖਾਂ ਲਿਖਿਆ ਗੁਰਸਿੱਖਾਂ ਲਿਖਿਆ। ਗੁਰਸਿੱਖ ਦਾ ਮਤਲਬ ਜਿਸ ਬੰਦੇ ਦੀ ਬੁੱਧੀ ਗੁਰੂ ਵਾਲੀ ਬਣ ਜਾਏ ਸਮਝ ਉਹਨੂੰ ਆਵੇ ਕਿ ਦੂਸਰੇ ਨੂੰ ਨਹੀਂ। ਤਾਂ ਕੁਝ ਭਾਗਾਂ ਵਾਲਿਆਂ ਨੇ ਗੁਰਬਾਣੀ ਨੂੰ ਖੋਲ ਕੇ ਵੇਖਿਆ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਦਾਨਾ ਰਤਨ ਲਾਲ ਜਾਂ ਕਾ ਕਛੂ ਨਾ ਮੋਲ ਭਰੇ ਭੰਡਾਰ ਅਖੂਟ ਅਤੋਲ ਰਤਨੀ ਖੋਲੀ ਆਏ ਵੱਖਰ ਤੈ ਬਣ ਜਾ ਰਿਹਾ ਦੂਹਾਂ ਰਹੀ ਸਮਾਏ। ਇਹ ਜਿਹੜਾ ਖਜ਼ਾਨਾ ਹੈ ਇਹ ਜਿਹੜੀ ਬਾਣੀ ਹੈ ਇਹ ਦੋਵਾਂ ਵਿੱਚ ਫਿਰ ਸਮਾ ਜਾਂਦੀ ਹੈ। ਇਹ ਸ਼ਬਦ ਜਿਹੜਾ ਵੱਖਰ ਯਾਨੀ ਕਿ ਖਜ਼ਾਨੇ ਦੇ ਵਿੱਚ ਵੀ ਹੈ ਬਾਣੀ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਹੈ ਤੈ ਬਣ ਜਾ ਰਿਹਾ ਤੇ ਗੁਰਸਿੱਖਾਂ ਦੇ ਸਰੀਰਾਂ ਵਿੱਚ ਵੀ ਵਰਤ ਰਹੀ ਹੈ। ਦੋਵਾਂ ਵਿੱਚ ਕੋਈ ਫਰਕ ਨਹੀਂ ਗੁਰੂ ਵਿੱਚ ਤੇ ਗੁਰਸਿੱਖ ਵਿੱਚ ਫਰਕ ਨਹੀਂ ਕਿਉਂਕਿ ਇਧਰ ਬਾਣੀ ਸਰੂਪ ਹੈ ਗੁਰੂ ਦਾ ਤੇ ਦੂਸਰੇ ਪਾਸੇ ਗੁਰਬਾਣੀ ਜਿਹੜੀ ਇਹ ਗੁਰਸਿੱਖਾਂ ਦੇ ਸਰੀਰਾਂ ਵਿੱਚ ਵਰਤ ਰਹੀ ਹੈ। ਵੱਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ ਜਿਣ ਗੁਣ ਪੱਲੇ ਨਾਨਕਾ ਕੌਣ ਇਹਨੂੰ ਵਿਹਾਂਜਦੇ ਨੇ। ਗੁਣਾਂ ਨਾਲ ਇਸ ਬਾਣੀ ਨੂੰ ਵਿਹਾਂਜਿਆ ਜਾ ਸਕਦਾ ਹੈ। ਜਿਨ੍ਹਾਂ ਦੇ ਪੱਲੇ ਗੁਣ ਨੇ ਗੁਣ ਕਿਹੜੇ ਨੇ ਜਿੰਨੇ ਸਾਡੇ ਸਰੀਰ ਵਿੱਚ ਅਵਗੁਣ ਨੇ ਜਦੋਂ ਇਨ੍ਹਾਂ ਨੂੰ ਸ਼ਬਦ ਦੀ ਸੰਗਤ ਮਿਲਦੀ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦੁਵੈਸ਼ ਇਹ ਜਿਹੜੀਆਂ ਸ਼ਕਤੀਆਂ ਨੇ ਜਦੋਂ ਇਨ੍ਹਾਂ ਨੂੰ ਸ਼ਬਦ ਦੀ ਅਟੈਚਮੈਂਟ ਹੁੰਦੀ ਹੈ ਸ਼ਬਦ ਇਨ੍ਹਾਂ ਨੂੰ ਛੂੰਹਦਾ ਇਹ ਵਿਕਾਰ ਹੀ ਗੁਣ ਬਣ ਜਾਂਦੇ ਨੇ। ਇਨ੍ਹਾਂ ਦਾ ਹੀ ਸਤ ਸੰਤੋਖ ਗਿਆਨ ਧੀਰਜ ਪਰ ਉਪਕਾਰ ਅਣਖ ਕੁਰਬਾਨੀ ਕਰਨੀ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਬਣਦੀਆਂ ਨੇ। ਮਾਣਕ ਵਣਜੈ ਸੇ ਉਹ ਹੀ ਇਸ ਮਾਣਕ ਨੂੰ ਵਣਜਦੇ ਨੇ ਇਹਦਾ ਵਪਾਰ ਕਰਦੇ ਨੇ। ਰਤਨਾ ਸਾਰ ਨਾ ਜਾਣਨੀ ਪਰ ਜਿਹੜੇ ਅੰਧੇ ਬੱਤਾਂ ਲੋਏ ਜਿਨ੍ਹਾਂ ਦੀ ਅੱਖ ਨਹੀਂ ਜਿਨ੍ਹਾਂ ਦੇ ਵਿੱਚ ਗੁਰੂ ਕੀ ਮੱਤ ਨਹੀਂ ਟਿਕੀ ਉਹ ਬੱਤਾਂ ਦਾ ਅਰਥ ਡੋਲਦੇ ਫਿਰਦੇ ਨੇ ਗੁਰਬਾਣੀ ਨੂੰ ਛੱਡ ਕੇ ਇਧਰ ਉਧਰ ਭਟਕਦੇ ਫਿਰਦੇ ਨੇ। ਉਹ ਰਤਨ ਦੀ ਸਾਰ ਨਹੀਂ ਜਾਣਦੇ ਉਹ ਪਰਮਾਤਮਾ ਦੇ ਗੁਣਾਂ ਦੀ ਸਾਰ ਨਹੀਂ ਜਾਣਦੇ। ਆਓ ਗੁਰੂ ਦਰ ਤੋਂ ਇਹ ਦਾਤ ਇੱਕ ਦੋ ਮਿੰਟ ਵਾਸਤੇ ਮੰਗੀਏ ਸਾਰਿਆਂ ਨੇ ਬੋਲਣ ਦਾ ਯਤਨ ਕਰਨਾ। ਵਾਹਿਗੁਰੂ 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 ਵਾਹਿ